ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਐਸੀਆਂ ਦਾਤਾਂ ਦੇਣ ਵਾਲਾ ਉਸ ਵਾਹਿਗੁਰੂ ਪਰਮੇਸ਼ਵਰ ਦਾ ਸ਼ੁਕਰਾਨਾ ਕਰਨਾ ਹੀ ਸਿਮਰਨ ਹੈ। ਉਹ ਦੀਆਂ ਦਾਤਾਂ ਨੂੰ ਚੰਗੀ ਤਰ੍ਹਾਂ ਸਾਡੇ ਅੰਦਰ ਸਮਝ ਆ ਜਾਵੇ, ਹੇ ਵਾਹਿਗੁਰੂ ਤੇਰੀਆਂ ਇੰਨੀਆਂ ਦਾਤਾਂ ਕਿਹੜੀ ਕਿਹੜੀ ਦਾਤ ਨੂੰ ਗਿਣਾ। ਮਹਾਰਾਜ ਕਹਿੰਦੇ ਕਿਹੜੀ ਕਿਹੜੀ ਦਾਤ ਦੀ ਗੱਲ ਕਰਾਂ, ਹਾਓ ਇੱਕ ਤੇ ਤੋਲ ਲਾ ਅੰਬੜਾ। ਮਹਾਰਾਜ ਤੇਰੀ ਇੱਕ ਇੱਕ ਚੀਜ਼ ਦੀ ਤੋਲ ਲਾ ਮੈਂ ਚੀਜ਼ ਦਾ, ਤੇਰੀ ਮੈਂ ਇੱਕ ਇੱਕ ਚੀਜ਼ ਦੀ ਕੀਮਤ ਨਹੀਂ ਪਾ ਸਕਦਾ, ਇੰਨੀ ਕੀਮਤੀ ਚੀਜ਼ਾਂ ਵਸਤੂ ਦਿੱਤੀਆਂ, ਇੱਕ ਵੀ ਚੀਜ਼ ਔਰ ਇੰਨੀਆਂ ਸ਼ਕਤੀਸ਼ਾਲੀ ਦਿੱਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ, ਇੰਨੀ ਮਹਾਨ ਕਿਰਪਾ ਕੀਤੀ ਹੈ, ਇੱਕ ਚੀਜ਼ ਨੂੰ ਲੈ ਲਈਏ ਕਿੰਨੀ ਕੀਮਤੀ ਹੈ। ਸਾਡੇ ਜਦੋਂ ਜਿਨ੍ਹਾਂ ਕੋਲ ਅੱਖਾਂ ਨਹੀਂ ਹਨ, ਅੱਖਾਂ ਜਾਂਦੀਆਂ ਨਹੀਂ, ਅਸੀਂ ਸਾਨੂੰ ਪਤਾ ਨਹੀਂ, ਉਹਨਾਂ ਨੂੰ ਪੁੱਛੋ ਅੱਖਾਂ ਦੀ ਕੀਮਤ ਕੀ ਹੈ, ਜਿਹੜੀਆਂ ਸਾਨੂੰ ਵਾਹਿਗੁਰੂ ਨੇ ਬੇਕੀਮਤੀ ਦਿੱਤੀਆਂ ਨੇ। ਔਰ ਜੇ ਕਿਤੇ ਜਿਨ੍ਹਾਂ ਦੇ ਕੰਨ ਸੁਣਨ ਵਾਲੇ ਨਹੀਂ, ਉਹਨਾਂ ਨੂੰ ਪਤਾ ਕਿੰਨਾ ਦੁੱਖ ਹੈ ਕੰਨਾਂ ਤੋਂ ਬਿਨਾਂ, ਕਿੰਨੇ ਕੀਮਤੀ ਨੇ। ਫਿਰ ਐਸੇ ਨੇ ਅਸੀਂ ਕਿੰਨੇ ਮਰਜ਼ੀ ਵਧੀਆ ਕੀਮਤੋਂ ਤੇ ਕੀਮਤੀ ਜੋੜੇ ਪਾ ਲਈਏ, ਬੂਟ ਪਾ ਲਈਏ, ਟੁੱਟ ਜਾਂਦੇ ਨੇ, ਫਿਰ ਪਾਉਂਦੇ ਹਾਂ ਫਿਰ ਟੁੱਟ ਜਾਂਦੇ ਨੇ, ਪਰ ਉਹ ਵਾਹਿਗੁਰੂ ਨੇ ਜੋ ਪੈਰ ਦਿੱਤੇ ਨੇ ਚਲਦਿਆਂ ਚਲਦਿਆਂ ਕਸੇ ਨਹੀਂ, ਜਿਉਂ ਕੀਤੇ ਉਹ ਕਹਿਣ ਦੇ ਕਰਨ। ਹਾਂ ਇੱਕ ਤੋਲ ਲਾ ਅੰਬੜਾ, ਇਹ ਮਹਾਰਾਜ ਤੇਰੀ ਕਿਹੜੀ ਕਿਹੜੀ ਚੀਜ਼ ਦੀ, ਮੈਂ ਇੱਕ ਤੋਲ ਇੱਕ ਚੀਜ਼ ਦੀ ਵੀ ਕੀਮਤ ਨਹੀਂ ਪੈ ਸਕਦੀ ਹੈ। ਅਸੀਂ ਜਿਹੜੀ ਚੀਜ਼ ਨੂੰ ਵਰਤੋਂ ਲਈਏ ਉਹ ਕਸ ਜਾਂਦੀ ਹੈ। ਇੱਕ ਹਿਸਾਬ ਮੁਤਾਬਕ ਇਹ ਤਖਤਿਆਂ ਦੇ ਲੱਗੇ ਹੋਏ ਨਾ, ਇਹ ਦਰਵਾਜ਼ਿਆਂ ਨੂੰ ਲੱਗੇ ਹੋਏ ਕਬਜ਼ੇ, ਡੋਰਾਂ ਦੇ ਲੱਗੇ ਕਬਜ਼ੇ, ਇਹ ਵੀ ਦਿਨ ਪਾ ਕੇ ਹੌਲੀ ਹੌਲੀ ਘਟ ਜਾਂਦੇ ਨੇ, ਇਹਨਾਂ ਵਿੱਚ ਵੀ ਢਿੱਲ ਪੈ ਜਾਂਦੀ ਹੈ। ਪਰ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ, ਸਾਡੀਆਂ ਅੱਖ ਦੀਆਂ ਝਮਕਾਂ ਝੰਬਣੀਆਂ, ਹਜ਼ਾਰਾਂ ਵਾਰੀ ਦਿੱਤ ਬੰਦ ਹੁੰਦੀਆਂ ਨੇ, ਹਜ਼ਾਰਾਂ ਵਾਰੀ ਖੋਲਦੀਆਂ ਨੇ, ਫਿਰ ਵੀ ਕਸੀਆਂ ਨੇ, ਕਰਨ ਦੀ ਕਰਨੀ ਉਸੇ ਤਰ੍ਹਾਂ। ਇਹਨਾਂ ਨੂੰ ਕਿੰਨੇ ਵਾਰੀ ਅਸੀਂ ਇਹਨਾਂ ਬੰਦ ਕਰਦੇ ਹਾਂ, ਅੱਖਾਂ ਨੂੰ ਕਿੰਨੇ ਵਾਰੀ ਖੋਲਦੇ ਹਾਂ, ਕਿੰਨੇ ਵਾਰੀ ਬੰਦ ਕਰਦੇ ਹਾਂ, ਕਿੰਨੇ ਵਾਰੀ ਖੋਲਦੇ ਹਾਂ, ਕੋਈ ਗਿਣਤੀ ਨਹੀਂ, ਫਿਰ ਵੀ ਨਹੀਂ ਕਸੀਆਂ। ਫਿਰ ਅੱਗੇ ਇਹਨੂੰ ਕਿਹੜੀ ਕਿਹੜੀ ਚੀਜ਼ ਦੀ ਮਹਾਰਾਜ ਸੱਚੇ ਪਾਤਸ਼ਾਹ ਤੇਰੀ ਦੀ ਤੇਰੀਆਂ ਦਾਤਾਂ ਦੀਆਂ ਸਿਫਤਾਂ ਕਰੀਏ। ਔਰ ਇੱਕ ਤੋਲਨਾ ਹੈ ਬੜਾ, ਇੱਕ ਇੱਕ ਦਾਤ ਤੇਰੀ ਕੈਸੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਜੀਵਾ ਦਿੱਤੀ ਹੈ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ, ਜਿਨ ਜਿਭਾ ਦਿੱਤੀ ਬੋਲੇ ਤਾਤ, ਜਿਹੜੀ ਜਿਭਾ ਦਿੱਤੀ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਸਾਰੀਆਂ ਰਸਾਂ ਕਸਾਂ ਦੇ ਸਵਾਦ ਚੱਕਦੀ ਹੈ, ਪਤਾ ਲਾਉਂਦੀ ਹੈ ਮਿੱਠਾ ਹੈ, ਫਿੱਕਾ ਹੈ, ਕੌੜਾ ਹੈ, ਇਹ ਬਕ ਬਕਾ ਹੈ, ਇਹ ਕੈਸਾ ਹੈ, ਇਹ ਕੱਟ ਮਿੱਠਾ ਹੈ, ਇਹਨੂੰ ਪਰਗਦਿਆਂ ਪਰਗਦਿਆਂ ਕਿੰਨੀ ਉਮਰ ਲੰਘ ਗਈ ਹੈ, ਪਰ ਉਹ ਫਿਰ ਵੀ ਅਜੇ ਨਹੀਂ ਉਹ ਕਸੀ ਨਹੀਂ ਕਿਸੇ ਪਾਸਿਓ। ਔਰ ਬੋਲਣ ਲੱਗਿਆ ਸਾਡੇ ਜੀਭ ਚ ਕਿੰਨੇ ਵਾਰ ਪੈਂਦੇ ਨੇ, ਕਈ ਥਾਂ ਤੇ ਮੁੜਦੀ ਹੈ, ਪੁੱਠੀ ਸਿੱਧੀ ਸੌ ਵਾਰੀ ਮੁੜਦੀ ਹੈ, ਗਿਆਰਾਂ ਵਾਰੀ ਮੁੜਦੀ ਹੈ, ਔਰ ਸਾਰਾ ਦਿਨ ਬੋਲਦੇ ਹਾਂ, ਫਿਰ ਵੀ ਉਹ ਅਜੇ ਤੱਕ ਕਹਿਣ ਦੀ ਕਾਇਮ ਹੈ, ਕਸੀ ਨਹੀਂ ਹੈ, ਐਸੀਆਂ ਦਾਤਾਂ ਤੇਰੀਆਂ। ਤੋ ਮਹਾਰਾਜ ਕਹਿੰਦਾ ਹੋ ਇੱਕ ਤਾਂ ਟੋਲ ਨਾ ਅੰਬੜਾ, ਟੋਲਾ ਮੈਂ ਚੀਜ਼ ਦਾ ਮੁਲਤਾਨੀ ਬੋਲਦੀ, ਬੋਲੀ ਚ ਕਹਿੰਦੇ ਟੋਲ, ਜਿਹੜੇ ਮੁਲਤਾਨੀ ਪੰਜਾਬੀ ਦੇ ਵਿੱਚ ਕਹਿੰਦੇ ਮੁਲਤਾਨ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਪਾਕਿਸਤਾਨ ਦੇ ਵਿੱਚ, ਉਹ ਟੋਲ ਚੀਜ਼ ਨੂੰ ਕਹਿੰਦੇ ਨੇ, ਚੀਜ਼ ਨੂੰ। ਹੋ ਇੱਕ ਤਾਂ ਟੋਲ, ਹੋ ਇੱਕ ਤਾਂ ਟੋਲ ਨਾ ਅੰਬੜਾ, ਹੋਰੀ ਫਰਮਾਨ ਦਾ ਗੁਰਬਾਣੀ ਵਿੱਚ, ਸਭੇ ਟੋਲ ਸੁਹਾਵਣੇ ਸਭ ਅੰਗਣ ਬੈਠਾ ਮੱਲ, ਕਹਿੰਦੇ ਸਾਰੇ ਟੋਲ ਸੁਹਾਵਣੇ ਨੇ, ਜਿੱਥੇ ਪ੍ਰਮਾਤਮਾ ਆ ਗਿਆ, ਜਿੱਥੇ ਪ੍ਰਮਾਤਮਾ ਪਤੀ ਆ ਗਿਆ, ਜੈਸੇ ਇਸਤਰੀ ਜਿੰਨੇ ਮਰਜ਼ੀ ਸ਼ਿੰਗਾਰ ਘਰ ਚਲਾਵੇ, ਸਾਰੀਆਂ ਵਸਤੂਆਂ ਸਭ ਕੁਛ ਬੜੇ ਸੋਹਣੇ ਸੁੰਦਰਤਾ ਨਾਲ ਜਾਵੇ ਸਾਰੇ ਘਰ ਨੂੰ, ਪਰ ਪਤੀ ਘਰ ਚ ਆਵੇ ਨਾ, ਉਹ ਸਾਰੇ ਵਿਅਰਥ ਨੇ। ਸੁਹਾਵਣੇ ਕਦੋਂ ਆਉਂਦੇ ਨੇ, ਜਦੋਂ ਘਰ ਦਾ ਮਾਲਕ ਆ ਜਾਏ। ਮਹਾਰਾਜ ਕਹਿੰਦੇ ਇੱਥੇ ਵੀ ਜਪ ਤਪ ਕੀਤੇ ਸਾਰੇ ਸਪਦੇ ਨੇ, ਸਾਰੇ ਸੁਹਾਵਣੇ ਉਦੋਂ ਆਉਂਦੇ ਨੇ, ਮਹਾਰਾਜ ਕਹਿੰਦੇ ਉਦੋਂ ਆਉਂਦੇ ਨੇ, ਹੱਥੇ ਟੋਲ ਸੁਹਾਵਣੇ ਸਭ ਬੈਠਾ ਅੰਗਣ ਮੱਲ, ਭਰੀ ਨਾਜਾ ਜੋ ਘਰੇ ਆਵੇ ਚੱਲ, ਸਾਰੇ ਟੋਲ ਸੁਹਾਵਣੇ, ਸਾਰੀਆਂ ਚੀਜ਼ਾਂ ਸੁਹਾਵਣੀਆਂ ਬਣ ਜਾਂਦੀਆਂ ਨੇ, ਜੋ ਚੀਜ਼ਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ, ਇਸ ਕਾਇਮ ਦਾ ਮਾਲਕ ਸਾਡੇ ਘਰ ਵਿੱਚ ਆ ਜਾਏ, ਹਿਰਦੇ ਵਿੱਚ ਆ ਜਾਏ। ਤਾਰੇ ਨੇ ਜਪ ਕੀਤੇ ਵੀ ਸਫਲੇ, ਤਪ ਕੀਤੇ ਵੀ ਸਫਲੇ, ਇਸ਼ਨਾਨ ਕੀਤੇ ਵੀ ਸਫਲੇ, ਬਾਣੀ ਪੜ੍ਹੀ ਵੀ ਸਫਲੇ, ਕੀਰਤਨ ਵੀ ਸਫਲਾ, ਕਥਾ ਵੀ ਸਫਲੀ, ਸੁਣਿਆ ਵੀ ਸਫਲਾ, ਤਦ ਹੁੰਦਾ ਹੈ ਜਦੋਂ ਸਾਡੇ ਹਿਰਦੇ ਵਿਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਕੇ ਵਸ ਜਾਏ, ਉਹ ਹਿਰਦੇ ਵਿਚ ਆ ਕੇ ਆਪ ਵਸ ਜਾਏ, ਤਾਂ ਸਾਰੀਆਂ ਚੀਜ਼ਾਂ ਸੁਹਾਵੀਆਂ ਹੋ ਜਾਂਦੀਆਂ ਹਨ। ਸੋ ਮਹਾਰਾਜ ਕਹਿੰਦੇ ਐਡਾ ਵੱਡਾ ਦਾਤਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕਿੱਡਾ ਵੱਡਾ ਦਾਤਾ ਹੈ। ਮਾਤਾ ਕੇ ਉਦਨ ਮੈਂ ਪ੍ਰਤਪਾਲ ਕਰੇ ਸੋ ਕਿ ਮਨੋ ਵਿਸਾਰੀ ਹੈ, ਮਨੋ ਵਿਵਸਾਰੀ ਹੈ, ਇਹ ਦਾਤਾ ਦੀ ਅੱਗ ਨੂੰ ਮੈਂ ਆਹਾਰ ਪਹੁੰਚਾਵੇ। ਮਹਾਰਾਜ ਕਹਿੰਦੇ ਐਡਾ ਵੱਡਾ ਦਾਤਾ, ਉਸ ਨੂੰ ਮਨੋ ਵਿਵਸਾਰ ਜਿਹੜਾ ਸਾਨੂੰ ਮਾਂ ਦੇ ਪੇਟ ਵਿੱਚ ਉਹਦੀ ਅਗਨੀ ਵਿੱਚ ਬਚਾ ਕੇ ਰੱਖਦਾ ਹੈ, ਮਨ ਅਨੰਸਾਰੀ ਹੈ ਇਹ ਵਰਦਾਤਾ, ਜੇ ਅਗਨ ਮੈਂ ਆਹਰ ਪਹੁੰਚਾਵੇ ਉਸ ਨੂੰ ਕਿਉਂ ਕਹੇਗਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪਣ ਦਾ ਇਸ ਗੁਰਖ ਦਾ ਸੰਭਾਲੀ ਹੈ, ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨ ਵਿਸਾਰੀ। ਮਹਾਰਾਜ ਕਹਿੰਦੇ ਐਡਾ ਵੱਡਾ ਦਾਤਾ, ਆਪ ਹੀ ਦੇਖੋ ਕਿ ਉਸ ਦਾਤੇ ਨੇ ਸਾਨੂੰ ਕਿੰਨੀਆਂ ਦਾਤਾਂ ਬਖਸ਼ੀਆਂ, ਸਾਡੀ ਹਰ ਇੱਕ ਥਾਂ ਤੇ ਰੱਖਿਆ ਕਰਦਾ ਔਰ ਸਾਡੀ ਹਰ ਇੱਕ ਥਾਂ ਤੇ ਪ੍ਰਗਟ ਪਾਲਣਾ ਕਰਦਾ, ਸਾਡੀ ਹਰ ਇੱਕ ਥਾਂ ਤੇ ਵਾਹਿਗੁਰੂ ਪਰਮੇਸ਼ਰ ਸਾਨੂੰ ਇੱਕ ਦਿਲ ਮਾਤਰ ਵੀ ਸਾਨੂੰ ਉਪਰਾਉਂਦਾ ਨਹੀਂ, ਸਾਡੀ ਰਕਸ਼ਾ ਕਰਦਾ, ਸਾਡੀ ਸੰਭਾਲ ਕਰਦਾ ਔਰ ਸਾਰੇ ਜੀਵਾਂ ਦੀ ਕਰਦਾ। ਬਸ ਇਸੇ ਨੂੰ ਸਰਵਣ ਕਹਿੰਦੇ ਅਸਲ ਨੇ ਕਿ ਉਸਦੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ। ਪਰ ਮਨੁੱਖ ਦਾ ਸੁਭਾਅ ਦਾਤਾ ਮਿਲਦਾ ਸ਼ੁਕਰਾਨਾ ਕਰਦਾ, ਆਪਣੇ ਕਰਮਾਂ ਕਰਕੇ ਦੁੱਖ ਮਿਲ ਜਾਵੇ ਗਿਲਾ ਕਰਦਾ, ਮੈਨੂੰ ਦੁੱਖ ਕਿਉਂ ਆਇਆ, ਗਿਲਾ ਕਰਦਾ ਮੈਨੂੰ ਦੁੱਖ ਕਿਉਂ ਆਇਆ। ਇਸੇ ਕਰਕੇ ਮਨੁੱਖ ਫਿਕਰਾਂ ਚ ਚਿੰਤਾ ਚ ਕਿ ਮੈਨੂੰ ਦੁੱਖ ਹੋਣਾ ਨੀ ਚਾਹੀਦਾ ਕਿਉਂ ਹੋ ਗਿਆ, ਮੇਰਾ ਕੰਮ ਕੋਈ ਵਿਘਨ ਪੈਣਾ ਨੀ ਚਾਹੀਦਾ ਕਿਉਂ ਪੈ ਗਿਆ, ਮੈਂ ਜੋ ਕਰਨਾ ਚਾਹੁੰਦਾ ਸੀ ਉਹ ਨਹੀਂ ਹੋ ਸਕਿਆ ਕਿਉਂ ਹੋਇਆ, ਮੈਨੂੰ ਸੁੱਖ ਮਿਲਣੇ ਚਾਹੀਦੇ ਸੀ ਕਿਉਂ ਨਹੀਂ ਮਿਲੇ। ਪਰ ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਕੋਲ ਸਾਰੇ ਸੁੱਖ ਨੇ, ਸਾਰੀਆਂ ਦਾਤਾਂ ਨੇ, ਅਤੇ ਜੋ ਵੀ ਸਾਨੂੰ ਦੁੱਖ ਹੀ ਮਿਲਦਾ ਸਾਡੇ ਕਰਮਾਂ ਦਾ ਕੋਈ ਬੀਜ ਹੈ, ਸਾਡੇ ਕਰਮਾਂ ਦਾ ਬੀਜ ਬੀਜਿਆ ਮਿਲਿਆ। ਮਹਾਰਾਜ ਕਹਿੰਦੇ ਤੂੰ ਐਵੇਂ ਦੂਜਿਆਂ ਨੂੰ ਦੋਸ਼ ਦਿੰਦਾ, ਦੱਸਦਾ ਹੈ ਦੋਸ਼ ਨਾ ਦਿਓ ਕਿਸ ਹੈ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵੜ ਜਾਣਾ। ਮਨੁੱਖ ਦਾ ਇੱਕ ਸੁਭਾਅ ਹੈ ਕਿ ਦੂਜੇ ਨੂੰ ਦੋਸ਼ ਦੇਣਾ, ਮਾੜਾ ਕੰਮ ਹੋ ਗਿਆ ਕੋਈ ਘਰ ਵਿਚ ਵੀ ਹੋ ਗਿਆ ਨਾ ਕੋਈ ਮਾੜਾ ਕੰਮ ਹੋ ਗਿਆ, ਕੋਈ ਵਿਘਨ ਪੈ ਗਿਆ, ਮਨੁੱਖ ਦਾ ਸੁਭਾਅ ਹੈ ਕਿ ਦੂਜੇ ਨੂੰ ਦੋਸ਼ ਦੇਣਾ ਕਿ ਤੇਰੇ ਕਰਕੇ ਮੈਂ ਦੁਖੀ ਹਾਂ, ਔਰ ਦੂਜਾ ਦੂਜੇ ਨੂੰ ਕਹਿੰਦਾ ਤੇਰੇ ਕਰਕੇ ਮੈਂ ਦੁਖੀ ਹਾਂ। ਘਰ ਘਰ ਵਿਚ ਇਹੀ ਝਗੜੇ ਚੱਲਦੇ ਨੇ, ਕੋਈ ਪਤਨੀ ਕਹਿੰਦੀ ਹੈ ਮੇਰੇ ਪਤੀ ਕਰਕੇ ਮੈਂ ਦੁਖੀ ਹਾਂ, ਇਹ ਮਾੜੀ ਮਿਲ ਗਈ ਨਹੀਂ, ਕੋਈ ਪਤਨੀ ਪਤੀ ਕਰਕੇ ਦੁਖੀ ਹੈ, ਕੋਈ ਪਤੀ ਪਤਨੀ ਕਰਕੇ ਦੁਖੀ ਹੈ, ਕੋਈ ਪੁੱਤਰ ਪਿਓ ਤੋਂ ਦੁਖੀ ਹੈ, ਕੋਈ ਪਿਓ ਪੁੱਤਰ ਤੋਂ ਦੁਖੀ ਹੈ, ਇੱਕ ਦੂਜੇ ਨੂੰ ਦੋਸ਼ ਦਿੰਦੇ ਨੇ, ਝਗੜੇ ਪੈਂਦੇ ਨੇ, ਲੜਾਈਆਂ ਹੁੰਦੀਆਂ ਨੇ, ਔਰ ਇਹ ਰੋਜ਼ ਹੀ ਘਰਾਂ ਵਿੱਚ ਚੱਲਦੇ ਨੇ, ਇਹ ਮਨੁੱਖ ਦੀ ਕਾਸ ਬਣ ਗਈ। ਪਰ ਕਦੇ ਗੁਰਬਾਣੀ ਦੋਸਤ ਸਮਝ ਲਓ, ਗੁਰਬਾਣੀ ਇਹ ਬਚਨ ਕਹਿੰਦੀ ਹੈ ਨਹੀਂ ਨਹੀਂ ਤੂੰ ਕਿਸੇ ਕਰਕੇ ਵੀ ਦੁਖੀ ਨਹੀਂ ਹੈ, ਤੈਨੂੰ ਦੁੱਖ ਮਿਲਿਆ ਆਪਣੇ ਕਰਮਾਂ ਨਾਲ ਮਿਲਿਆ, ਕਿਉਂਕਿ ਜੇ ਤੇਰੇ ਕੰਮ ਚੰਗਾ ਹੁੰਦਾ ਤਾਂ ਤੈਨੂੰ ਚੰਗਾ ਪੁੱਤਰ ਮਿਲਦਾ, ਚੰਗਾ ਪਤੀ ਮਿਲਦਾ, ਚੰਗੀ ਪਤਨੀ ਮਿਲਦੀ, ਚੰਗਾ ਪਿਓ ਮਿਲਦਾ, ਇਹ ਤੇਰੇ ਕਰਮਾਂ ਦਾ ਹੈ ਸਭ ਕੁਛ, ਦੱਸਦਾ ਹੈ ਦੋਸਤ ਨਾ ਦਿਓ ਕਿਸ ਹੈ, ਦੋਸਤ ਕਰਮਾਂ ਆਪਣਿਆਂ, ਇਹ ਭਾਈ ਦੂਜਿਆਂ ਨੂੰ ਦੋਸਤ ਕਿਉਂ ਦਿੰਦਾ, ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ, ਤੇਰੇ ਆਪਣੇ ਕਰਮਾਂ ਦਾ ਸਾਰਾ ਇਹ ਜੋ ਝੰਝਟ ਹੈ। ਤੇ ਜਿਹੜੇ ਸਿਆਣੇ ਪੁਰਸ਼ ਨੇ ਉਹ ਕਦੇ ਵੀ ਦੂਜੇ ਨੂੰ ਦੋਸ਼ ਨਹੀਂ ਦਿੰਦੇ, ਜਿਹੜੇ ਭਾਵ ਭਾਵਨਾ ਵਾਲੇ ਨੇ ਕਦੇ ਵੀ ਕਿਸੇ ਨੂੰ ਦੋਸ਼ ਨਹੀਂ ਦਿੰਦੇ। ਭਾਈ ਗੁਰਦਾਸ ਦੀਆਂ ਵਾਰਾਂ ਚ ਅਸੀਂ ਪੜ੍ਹਦੇ ਹਾਂ, ਉਹਨੇ ਤਰੂਣ ਭਗਤ ਦੀ ਘਟਨਾ ਲਿਖੀ ਹੈ ਭਾਈ ਗੁਰਦਾਸ ਨੇ, ਤਰੂਣ ਭਗਤ ਦੀ ਕਿਵੇਂ ਭਗਤ ਬਣਿਆ, ਫਿਰ ਉਹਦੇ ਵਿੱਚ ਉਹਨਾਂ ਦੇ ਗੱਲਾਂ ਸੋਚੀਏ ਪੜ੍ਹਦੇ ਪੜ੍ਹਦੇ ਹਾਂ ਕਿ ਜਿੱਥੇ ਤਰੂਣ ਭਗਤ ਭਗਤ ਬਣਿਆ ਤੇ ਉਹਦੀ ਮਾਤਾ ਦਾ ਕਿੱਡਾ ਰੋਲ ਸੀ, ਉਹ ਮਾਤਾ ਦਾ ਕਿੱਡਾ ਝਗੜਾ ਸੀ, ਉਹਨੇ ਕੀ ਬਚਨ ਕਿਹਾ, ਉਹਨੇ ਬਚਨ ਕਿਹਾ ਮਾਤਾ ਨੇ, ਜਦੋਂ ਤਰੂਣ ਆਪਣੀ ਮਾਤਾ ਦੇ ਕੋਲ ਆ ਕੇ ਪੁੱਛਣ ਲੱਗਿਆ ਮਾਂ ਇਹ ਕਾਰਨ ਕੀ ਹੈ, ਮੇਰੇ ਬਿਨੈ ਕਾਰਨ ਤੋਂ ਮੈਨੂੰ ਰਾਜੇ ਨੇ ਰਾਜੇ ਦੀ ਗੋਲੀ ਚੋਂ ਕੱਢ ਕੇ ਕਿਉਂ ਮਾਰਿਆ ਬਾਹਰ, ਤੇ ਮੇਰੇ ਕੰਨ ਤੇ ਚਪੇੜ ਕਿਉਂ ਮਾਰੀ, ਧੱਕਾ ਮੈਨੂੰ ਕਿਉਂ ਮਾਰਿਆ, ਮੈਨੂੰ ਬਚਨ ਕਿਉਂ ਕਹੇ, ਮੈਨੂੰ ਕਸੂਰ ਤੇ ਕੀਤਾ ਨੀ, ਆਪਦੇ ਪਿਓ ਦੀ ਗੋਦੀ ਚ ਬੈਠਣਾ ਬੱਚੇ ਦਾ ਕੋਈ ਕਸੂਰ ਥੋੜਾ, ਛੋਟੀ ਉਮਰ ਦਾ ਬੱਚਾ ਮਾਂ ਨੂੰ ਪੁੱਛਦਾ, ਕਿਉਂਕਿ ਭਾਈ ਗੁਰਦਾਸ ਪੁੱਛਣ ਦਿੱਤਾ। ਪਿਤਾ ਨੇ ਪਿਆਰ ਕਰਕੇ ਆਪਣੇ ਬੱਚੇ ਨੂੰ ਪਿਆਰ ਕਰਦੇ ਹੈ। ਪਿਤਾ ਕਿਹੜਾ ਪਿਤਾ ਜਿਹੜਾ ਬੱਚੇ ਨੂੰ ਪਿਆਰ ਨਹੀਂ ਕਰਦਾ ਹੈ। ਪਿਆਰ ਕਰਕੇ ਆਪਣੇ ਬੱਚੇ ਨੂੰ ਪੁੱਛਣ ਚ ਲਿਆ, ਗੋਦੀ ਚ ਲਿਆ, ਆਪਣੇ ਗੋਦੀ ਚ ਲੈ ਕੇ ਬਿਠਾਇਆ। ਕਰ ਪਿਆਰ ਪਿਓ ਪੁੱਛਣ ਲੀਤਾ, ਬਾਹੋਂ ਪਕੜ ਉਠਾ ਲਿਆ, ਰੋਸ ਮਤਰੇ ਮੰਗ ਚ ਕੀਤਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਜੀ ਤੇਰ ਮਾਂ ਸੀ ਨਾ, ਉਹਨੇ ਬਾਹ ਤੋਂ ਪਕੜ ਕੇ ਖਿੱਚ ਲਿਆ ਆਪਣੇ ਪਤੀ ਦੀ ਗੋਦੀ ਚੋਂ। ਬੜਾ ਰੋਸ ਕੀਤਾ, ਬੜਾ ਗੁੱਸਾ ਕੀਤਾ, ਕਿਉਂ ਬੈਠਾ ਜੀ ਗੋਦੀ ਵਿਚ, ਕਿਉਂ ਬੈਠਾ ਜੀ ਪੁੱਛਣ ਵਿਚ, ਕਿਉਂ ਇਹਦੇ ਮੁਕਲ ਉਠਾਇਆ ਆਪਣੇ ਕੋਲ, ਕਿਉਂ ਤੈਨੂੰ ਲੈ ਕੇ ਬੈਠਿਆ ਰਹੇ ਆਪਣੇ ਅੰਕ ਵਿਚ। ਰੋਸ ਮਤਰੇ ਮਨ ਵਿਚ ਕੀਤਾ, ਦਿੱਟ ਹੋ ਲਿਕਾ ਮਾਂ ਪੁੱਛੇ। ਇਹਦੇ ਲੈਂਦਾ ਹੋਇਆ, ਹੋਕੇ ਲੈਂਦਾ ਹੋਇਆ ਮਾਂ ਨੂੰ ਜਾ ਕੇ ਪੁੱਛਦਾ। ਮਾਂ ਨੂੰ ਕਹਿੰਦਾ ਮਾਂ ਇਹ ਮੇਰੇ ਕਾਰਨ ਕੀ ਹੋ ਗਿਆ, ਉਹਦੀ ਮਾਂ ਕੋਲੇ ਗਿਆ। ਡਿੱਟੋ ਲਿਕਾ ਮਾਂ ਪੁੱਛੇ, ਤੂੰ ਸਮਾਣੀ ਹੈ ਕੇ ਸੁਰੀਤਾ। ਕਹਿੰਦਾ ਮਾਂ ਮੈਨੂੰ ਕੋਈ ਸ਼ੰਕਾ ਨੀ ਕਰੀ ਅੱਜ ਕੁਛ, ਮੈਨੂੰ ਲੱਗਦਾ ਤੂੰ ਕਿਤੇ ਗੋਲੀ ਹੋਵੇ, ਕਿਉਂਕਿ ਰਾਜੇ ਮਹਾਰਾਜੇ ਜਦੋਂ ਰਾਣੀਆਂ ਵਿਆਹ ਕੇ ਜਾਂਦੇ ਨਾਲ ਗੋਲੀਆਂ ਵੀ ਦਿੰਦੇ ਹੁੰਦੇ, ਕਈ ਕਈ ਸੌ ਗੋਲੀ ਨਾਲ ਦੇ ਦੇਣੀ। ਰਾਜੇ ਮਹਾਰਾਜੇ ਅਜਾਸੀ ਲੋਕਾਂ ਨੇ ਅਜੇ ਕੰਮ ਕਰਦੇ ਹੁੰਦੇ ਸੀ, ਔਰ ਗੋਲੀਆਂ ਦੇ ਵੀ ਫਿਰ ਕਈ ਵਾਰੀ ਉਹ ਰਾਜੇ ਸੀ ਜਿਹੜੇ, ਉਹ ਗੋਲੀਆਂ ਦੇ ਉੱਤੇ ਵੀ ਉਹਨਾਂ ਦੇ ਸੁੰਦਰ ਦਾ ਫੇਰ ਕਰਕੇ ਕਈ ਵਾਰੀ ਮੌਤ ਹੋ ਜਾਂਦੇ ਸਨ। ਫਿਰ ਉਹਨਾਂ ਦੇ ਵੀ ਬੱਚੇ ਹੋ ਜਾਂਦੇ ਸੀ, ਉਹਨਾਂ ਨੂੰ ਫਿਰ ਗੋਲੀਆਂ ਦੇ ਪੁੱਤਰ ਰਜੀਆ ਪੂਤ ਕਹਿੰਦੇ ਲੋਕ, ਅਜੀਆ ਪੂਤ ਹੌਲੀ ਹੌਲੀ ਰਾਜਪੂਤ ਕਹਿਣ ਲੱਗ ਗਏ। ਪਾਪ ਗੋਲੀ ਦੇ ਪੁੱਤਰ ਹੈ ਤਾਂ ਰਾਜੇ ਦੇ, ਪਰ ਗੋਲੀ ਦੇ ਪੇਟਾ ਹੋਏ ਪੇਟੋਂ ਪੈਦਾ ਹੋਣਾ ਨੂੰ ਰਜੀਆ ਪੂਤ ਕਹਿੰਦੇ ਸੀ। ਰਜੀਆ ਗੋਲੀ ਨੂੰ ਕਹਿੰਦੇ ਨੇ ਸੰਸਕ੍ਰਿਤੀ ਵਿੱਚ ਰਜੀਆ। ਤੋ ਮਾਂ ਨੂੰ ਆ ਕੇ ਪੁੱਛਦਾ ਹੁਣ ਮਾਂ ਤੂੰ ਸਮਾਣੀ ਹੈ ਕੇ ਸੁਰੀਤਾ, ਕਿਉਂਕਿ ਮੈਂ ਕੋਈ ਵੋਟ ਨਹੀਂ ਕੀਤਾ, ਮੈਂ ਮੇਰੇ ਪਿਓ ਦੀ ਗੋਦੀ ਚ ਬੈਠਾ ਹਾਂ, ਪਰ ਮੇਰੀ ਮਾਂ ਨੇ ਮੈਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਤੇ ਨਾਲ ਕਿਹਾ ਜੇ ਤੈਨੂੰ ਇਹ ਰਾਜੇ ਦੀ ਗੋਦੀ ਚ ਬੈਠਣਾ ਸੀ, ਤੇਰੇ ਪਿਤਾ ਦੀ ਗੋਦੀ ਚ ਬੈਠਣਾ ਸੀ, ਮੇਰੇ ਪੇਟੋਂ ਜਨਮ ਲੈ ਲੈਂਦਾ। ਇਹ ਵੀ ਕਿਹਾ ਨਾ, ਹੁਣ ਬੱਚਾ ਭਾਵੇਂ ਉਮਰ ਛੋਟੀ ਹੈ ਪਰ ਸਿਆਣਾ ਬੜਾ। ਕਈ ਕਈ ਬੱਚੇ ਵੀ ਬੜੇ ਸਿਆਣੇ ਹੁੰਦੇ ਨੇ, ਅਸੀਂ ਕਈ ਕਈ ਬੁੱਢੇ ਵੀ ਨਿਆਣੇ ਹੁੰਦੇ ਨੇ, ਭਾਵੇਂ 100-100 ਸਾਲ ਦੇ ਬੁੱਢੇ, 80-80 ਸਾਲ ਦੇ, ਉਹ ਮਿਲ ਜਾਣਾ ਵਜੇ ਗੱਲਾਂ ਕਰਨਗੇ। ਕਈ ਕਈ ਬੱਚੇ ਵੀ ਬੜੇ ਸਿਆਣੇ ਹੁੰਦੇ ਨੇ, ਤੂੰ ਭਗਤ ਹੈ ਸਿਆਣਾ ਬੱਚਾ ਹੈ। ਜੇ ਸਿਆਣਾ ਨਾ ਹੁੰਦਾ ਬੱਚਿਆਂ ਨੂੰ 20 ਵਾਰੀ ਧੱਕੇ ਮਾਰਦੇ ਨੇ, 20 ਵਾਰੀ ਝਿੜਕਾਂ ਪੈਂਦੀਆਂ ਨੇ, 20 ਵਾਰੀ ਮਾਰ ਪੈਂਦੀ ਹੈ, 20 ਵਾਰੀ ਕੁੱਟ ਪੈਂਦੀ ਹੈ। ਕਦੇ ਬੱਚਾ ਥੋੜਾ ਕਦੇ ਉਹਦਾ ਪ੍ਰੀਖਣ ਕਰਦਾ ਵੀ ਕਿਉਂ ਹੋਇਆ, ਪਰ ਉਹ ਪ੍ਰੀਖਣ ਕਰਦਾ ਕਾਰਨ ਕੀ ਹੋਇਆ। ਕਿਸੇ ਕਾਰਨ ਤੋਂ ਪੂਰਿਆ ਜਾਵੇ ਬੱਚੇ ਨੂੰ ਸਮਝ ਆਉਂਦੀ ਹੈ ਕਿ ਮੈਂ ਕੋਈ ਮਾੜਾ ਕੰਮ ਕੀਤਾ ਹੈ, ਹੁਣ ਕਾਰਨ ਕੋਈ ਨੀ। ਫਿਰ ਮਾਂ ਨੂੰ ਜਾ ਕੇ ਕਹਿੰਦਾ ਮਾਂ ਤੂੰ ਸਵਾਲੀ ਹੈ ਕਿ ਸੁਰੀਤਾ। ਉਹ ਮਾਂ ਨੂੰ ਕਹਿੰਦਾ ਮਾਂ ਤੂੰ ਸਵਾਲੀ ਹੈ ਰਾਣੀ ਹੈ ਕਿ ਸੁਰੀਤਾ ਗੋਲੀ ਹੈ ਤੂੰ। ਤੇ ਮਾਂ ਜੇ ਤਾਂ ਹੁਣ ਸਾਡੇ ਵਾਲੀ ਗੱਲ ਹੁੰਦੀ, ਜਿਹੜੇ ਤਗੜੇ ਸਾਡੇ ਘਰਾਂ ਚੱਲਦੇ ਨੇ, ਤਾਂ ਫਿਰ ਕਹਿੰਦੀ ਉਹ ਮਾਰੇ ਘਰ ਦੀ ਆ ਗਈ, ਨਿਕੰਮੇ ਘਰ ਦੀ ਆ ਗਈ, ਤੇਰਾ ਪਿਓ ਨਿਕੰਮਾ ਹੈ ਤੇਰਾ। ਪਰ ਮਾਂ ਬੜੀ ਸਿਆਣੀ ਸੀ, ਮਾਤਾ ਕਹਿਣ ਲੱਗੀ ਬੇਟਾ ਨਹੀਂ, ਐਸੀ ਗੱਲ ਤੇ ਨਹੀਂ ਹੈ, ਮੈਂ ਗੋਲੀ ਤੇ ਨਹੀਂ ਹਾਂ। ਮਾਂ ਕਹਿਣ ਲੱਗੀ ਸਮਾਣੀ ਹਾਂ ਮੈਂ ਜਨਮ ਦੀ, ਜਨਮ ਤੋਂ ਭਾਵ ਮੈਂ ਰਾਜੇ ਦੀ ਪੁੱਤਰੀ ਵੀ ਹੈ। ਕਹਿਣ ਲੱਗੀ ਮੈਂ ਤਾਂ ਨਹੀਂ ਕਿ ਰਾਣੀ ਤਾਂ ਜੇ ਰਾਜੇ ਨੂੰ ਵਿਆਹੀ ਜਾਵੇ ਉਹ ਰਾਣੀ ਬਣ ਜਾਂਦੀ ਹੈ, ਭਾਵੇਂ ਗਰੀਬ ਘਰ ਦੀ ਵਿਆਹੀ ਜਾਵੇ, ਭਾਵੇਂ ਤਗੜੇ ਦੀ ਵਿਆਹੀ ਜਾਵੇ, ਪਰ ਮੈਂ ਤਾਂ ਰਾਜੇ ਦੀ ਪੁੱਤਰੀ ਵੀ ਹਾਂ, ਸਜਣ ਤੇ ਰਾਣੀ ਹਾਂ। ਸਵਾਰੀ ਆ ਮੈਂ ਜਨਮ ਦੀ, ਫਿਰ ਮਾਂ ਕਾਰਨ ਕੀ ਹੋਇਆ, ਜੇ ਤੂੰ ਜਨਮ ਦੀ ਰਾਣੀ ਵੀ ਹੈ, ਰਾਜੇ ਦੀ ਪੁੱਤਰੀ ਵੀ ਹੈ, ਔਰ ਰਾਜੇ ਦਾ ਵਿਆਹੀ ਵੀ ਨਹੀਂ, ਤੇਰੇ ਪਿੰਡ ਤੋਂ ਮੈਂ ਜਨਮ ਲਿਆ, ਫਿਰ ਮੇਰੀ ਮਾਂ ਨੇ ਉਹ ਕਿਉਂ ਕਿਹਾ ਮੈਨੂੰ, ਅਤੇ ਤੂੰ ਵੀ ਕਿਉਂ ਬਾਹਰ ਬੈਠੀ ਹੈ, ਬਾਹਰ ਮਹਿਲਾ ਚੋਂ ਅੰਦਰ ਰਹਿੰਦੀ ਹੈ, ਇਹਦਾ ਕੀ ਕਾਰਨ ਹੈ ਸਾਰਾ। ਫਿਰ ਉਹਦੇ ਭਾਈ ਗੁਰਦਾਸ ਕਹਿਣ ਲੱਗਿਆ ਕਿੰਨੀ ਸਿਆਣੀ ਉਹ ਮਾਂ ਸੀ। ਫਿਰ ਮਾਂ ਨੇ ਪਤਾ ਕੀ ਕਿਹਾ, ਸਮਾਣੀ ਹਾਂ ਮੈਂ ਜਨਮ ਦੀ, ਕਾਰਨ ਕੀ ਹੈ ਮਾਂ? ਫਿਰ ਮਾਂ ਕਹਿੰਦੀ ਨਾਮ ਨਾ ਭਗਤੀ ਕਰਨ ਦੇ ਰੜੀਤਾ, ਤੇ ਪੁੱਤਰ ਮੇਰੇ ਕਰਮਾਂ ਦਾ ਦੋਸ਼ ਹੈ। ਸੋ ਗੁਰਬਾਣੀ ਇਹੋ ਗੱਲ ਕਹਿੰਦੀ ਹੈ ਕਿ ਮਨੁੱਖ ਗਿਲਾ ਕਰਦਾ ਗੁਰੂ ਤੇ ਜੇ ਦੁੱਖ ਆ ਜਾਵੇ, ਔਰ ਗਿਲਾ ਕਰਦਾ ਸ਼ਿਕਵਾ ਕਰਦਾ ਗੁਰੂ ਤੇ ਦੁੱਖ ਹੋ ਜਾ ਦੁੱਖ ਆ ਜਾਵੇ, ਔਰ ਸ਼ੁਕਰਾਨਾ ਨਹੀਂ ਕਰਦਾ ਗੁਰੂ ਤੇ ਸੁੱਖ ਆ ਜਾਵੇ। ਜੇ ਸੁੱਖਾਂ ਦੇ ਵਿੱਚ ਸ਼ੁਕਰਾਨਾ ਹੋਵੇ ਗੁਰੂ ਤੇ, ਗੁਰੂ ਦਾ ਸ਼ੁਕਰਾਨਾ ਕਰੇ ਦੁੱਖ ਕਦੇ ਆਉਂਦਾ ਹੀ ਨਹੀਂ ਹੈ। ਇਹ ਮੈਂ ਬੇਨਤੀ ਕਰ। ਜਿਹੜੇ ਗੁਰੂ ਦੇ ਨਾਲ ਜੁੜੇ ਗੁਰਮੁਖ ਪਿਆਰੇ ਨੇ ਬਾਣੀ ਪੜ੍ਹਨ ਵਾਲੇ ਨਾਮ ਦੇ ਰਸੀਏ ਕਦੇ ਵੀ ਦੁੱਖ ਨਹੀਂ ਆਏਗਾ। ਆਏ ਨੇ ਕਿ ਅਸੀਂ ਫਰਜ਼ ਪੂਰੀ ਕਰਨੇ ਆ, ਨਿਤਨੇਮ ਕਰਨਾ, ਫਰਜ਼ਾ ਪੂਰਾ ਕਰਨਾ, ਪ੍ਰੇਮ ਨਾਲ ਪੜ੍ਹਿਆ ਨਹੀਂ, ਵਕਤ ਦਰਸਾਉਣਾ ਨਹੀਂ, ਵੇਲੇ ਸਿਰ ਉੱਠਣਾ ਨਹੀਂ, ਔਰ ਫਿਰ ਪ੍ਰੇਮ ਦੇ ਨਾਲ ਪੜ੍ਹਨਾ ਨਹੀਂ, ਫਿਰ ਉਸ ਨੂੰ ਤੇ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਬੰਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਬੰਦਾ ਚੱਟੀ ਭਰੀਆਂ ਦਾ ਨਾ ਕੋਈ ਗੁਣ ਹੈ, ਕਿਉਂਕਿ ਕਿਸੇ ਨੂੰ ਬੰਦਾ ਚੱਟੀ ਦੇ ਗੁਣ ਕਾਹਦਾ ਟੈਕਸ ਭਰਦਾ, ਪਰ ਨਾ ਕੋਈ ਉਹਦਾ ਉਪਕਾਰ ਹੈ। ਹੁਣ ਜੇ ਬੰਦੇ ਚੱਟੀ ਭਰਨੀ ਪੜ੍ਹਨੀ ਪਵੇਗੀ, ਹੁਣ ਫਰਦਾ ਨਹੀਂ ਹੈ ਭਰੇ ਬਿਨਾਂ। ਔਰ ਕਈ ਵਾਰੀ ਐਸਾ ਹੈ ਕਿ ਲੋਕ ਦਿਖਾਵੇ ਕਦਮੇ ਨੂੰ ਸਿਰ ਕਹਿਣਗੇ ਪੜ੍ਹਦੇ ਨਹੀਂ ਬਾਣੀ। ਮੈਂ ਹੁਣ ਇੱਥੇ ਕਿਹਾ ਦੇਖੇ ਗੁਰਮੁਖ ਪਿਆਰੇ ਗ੍ਰੰਥੀ ਗੁਰਦੁਆਰੇ ਦੇ, ਕਿਉਂਕਿ ਉਹ ਕੰਮ ਵਾਲੇ ਲੋਕ ਨੇ, ਤੜਕੇ ਨੂੰ ਕੋਈ ਆਉਂਦਾ ਨਹੀਂ ਹੈ, ਕੋਈ ਗਾਈਆਂ ਨਹੀਂ ਚੋਣ ਜਾਣ ਵਾਸਤੇ ਜਾਂਦਾ, ਕੋਈ ਕਿਸੇ ਵਾਸਤੇ ਜਾਂਦਾ, ਉਹ ਤੜਕੇ ਗ੍ਰੰਥੀ ਇਕੱਲੇ ਹੁੰਦਾ, ਫਿਰ ਕਮੇਟੀ ਦੀ ਅੱਖਾਂ ਚ ਕੱਟਾ ਪਾਉਂਦੇ। ਮੈਂ ਦੇਖੇ ਸਾਹਮਣੇ ਤੜਕੇ ਨੂੰ ਉੱਠੇ ਆ, ਵੀ ਕਮੇਟੀ ਨੂੰ ਦੱਸਣਾ ਪੈ ਜਾ, ਉੱਠੇ 5 ਵਜੇ 4 ਵਜੇ ਖੜੇ। ਮੈਨੇ ਵੀ ਆਪੇ ਮੈਂ ਦੱਸਿਆ ਉਹਨਾਂ ਮੁੰਡਿਆਂ ਨੇ, ਕਹਿੰਦੇ ਜਾ ਕੇ ਗੁਰੂ ਗ੍ਰੰਥ ਦਾ ਪ੍ਰਕਾਸ਼ ਕਰਤਾ ਔਰ ਹੁਕਮਨਾਮਾ ਲਿਖ ਕੇ ਪੜਿਆ ਵੀ ਹੈ, ਮੂਹੇ ਲਾਤਾ ਤੇ ਹੱਥ ਸੁਣ ਗਏ। ਰੋਜ਼ ਇਹ ਕੰਮ ਦੇਖੋ ਨਾ, ਇਹ ਬਤਾ ਚੱਟੀ ਹੈ ਕਿ ਕਮੇਟੀ ਦਾ ਕੰਮ ਕਰਨਾ ਹੈ, ਪਰ ਗੁਰੂ ਦਾ ਨਹੀਂ ਕਰਨਾ। ਗੁਰੂ ਦੇ ਕੋਈ ਹੈ ਗ੍ਰੰਥੀ ਗੁਰੂ ਘਰ ਦਾ, ਮੈਂ ਉਹਨੂੰ ਸਿੱਧੀ ਗੱਲ ਤੇ ਕਿ ਮੈਂ ਉਹਨੂੰ ਜਿਹੜੇ ਤੱਕ ਸਮਝਾਉਣਾ ਕੀਤਾ, ਮੈਂ ਕਿਹਾ ਬਰੋਕਾ ਜਿਹੜਾ ਆਹ ਕੰਮ ਹੈ ਨਾ, ਇਹ ਕੰਮ ਤੇ ਸਾਨੂੰ ਮੁਫ਼ਤ ਮਿਲ ਜਾਂਦਾ, ਮਾਇਆ ਤੋਂ ਮੁਫ਼ਤ ਮਿਲਦੀ ਹੈ, ਔਰ ਸਾਡੀ ਜਿਹੜੀ ਕਾਰੋਬਾਰ ਹੈ ਮੁਫ਼ਤ ਚੱਲਦਾ ਹੈ। ਤੇ ਅਸੀਂ ਲਾਹਾ ਲਈਏ, ਬਾਣੀ ਪੜ੍ਹੀਏ, ਬਾਣੀ ਪੜ੍ਹੀਏ, ਜ਼ਰੂਰੀ ਨਹੀਂ ਕਿ 5 ਬਾਣੀਆਂ ਪੜ੍ਹਨੀਆਂ, ਜਿਹੜਾ ਗੁਰਦੁਆਰਾ ਗ੍ਰੰਥੀ ਹੈ 5 ਬਾਣੀਆਂ ਪੜ੍ਹੇ, 5 ਬਾਣੀ ਤੇ ਆਮ ਪਿੰਡਾਂ ਤੇ ਗ੍ਰੰਥੀ ਸਾਰਾ ਕਾਰੋਬਾਰ ਕਰਕੇ ਪੜ੍ਹਦੇ ਨੇ, ਉਹ ਤਾਂ ਆਮ ਲੋਕਾਂ ਦਾ ਇੰਨਾ ਨਿਤਨੇਮ ਹੈ, ਸਾਡਾ ਨਿਤਨੇਮ ਤੇ ਵੱਧ ਹੋਣਾ ਚਾਹੀਦਾ। ਘੱਟੋ ਘੱਟ ਜਿਹੜੇ ਲੋਕ ਕੰਮ ਕਰਕੇ ਆਉਂਦੇ ਨੇ, ਜਿਹਨੇ ਪੈਸੇ ਸਾਨੂੰ ਮਿਲਦੇ ਨੇ, ਤੈਨੂੰ ਮਿਲਦੇ ਨੇ, ਉਹ ਇੰਨੇ ਪੈਸੇ ਉਹਨਾਂ ਨੂੰ ਤਾਂ ਮਿਲਦੇ ਨੇ, ਘੱਟੋ ਘੱਟ 8 ਘੰਟੇ ਕੰਮ ਕਰਦੇ ਨੇ, ਕਈ ਤੇ ਜ਼ਿਆਦਾ ਵੀ ਕਰਦੇ ਨੇ, 10-10 ਘੰਟੇ 12-12 ਘੰਟੇ ਕੰਮ ਕਰਦੇ ਨੇ। ਉਹ 10-12 ਘੰਟੇ ਕੰਮ ਕਰਕੇ ਉਹਨਾਂ ਨੂੰ ਇਤਨੀ ਤਨਖਾਹ ਮਿਲਦੀ ਹੈ, ਫਿਰ ਉਹਦੇ ਵਿੱਚ ਉਹ ਟੈਕਸ ਭਰਦੇ ਨੇ, ਉਹਦੇ ਵਿੱਚ ਉਹ ਬਿੱਲ ਭਰਦੇ ਨੇ ਬਿਜਲੀ ਦੇ, ਉਹਦੇ ਵਿੱਚੋਂ ਬਿੱਲ ਭਰਦੇ ਨੇ ਗੈਸਾਂ ਦੇ, ਪਰ ਉਹਦੇ ਵਿੱਚੋਂ ਮੌਰਗੇਜ ਭਰਦੇ ਜਿਹੜੇ ਹੈ, ਕਿਸ਼ਤਾਂ ਭਰਦੇ ਨੇ, ਫਿਰ ਘਰ ਦਾ ਰਾਸ਼ਨ ਪਾਣੀ ਲਿਆਉਂਦੇ ਨੇ, ਫਿਰ ਕਿੰਨੇ ਖਰਚੇ ਉਹਨਾਂ ਕੋਲ। ਕਹਿੰਦੇ ਹਾਂਜੀ ਹਾਂਜੀ, ਮੈਂ ਕਿਹਾ ਸੋਚੋ ਨਾ ਤੁਸੀਂ, ਤੁਹਾਨੂੰ ਸਾਰੀ ਚੀਜ਼ ਮੁਫ਼ਤ ਮਿਲਦੀ ਹੈ, ਤੁਹਾਨੂੰ ਖਾਣਾ ਪੀਣਾ ਵਾਧੂ, ਜਿੰਨਾ ਮਰਜ਼ੀ ਚੱਕ ਕੇ ਖਾਓ, ਵਾਧੂ ਹੈ ਤੁਹਾਡੇ ਕੋਲ ਘਿਓ ਖੰਡ ਵਾਧੂ ਹੈ, ਤੇ ਸਬਜ਼ੀਆਂ ਵਾਧੂ ਨੇ, ਤੇ ਔਰ ਸਾਰੀਆਂ ਚੀਜ਼ਾਂ ਵਸਤੂਆਂ ਵਾਧੂ ਨੇ, ਮਿਠਾਈਆਂ ਵਾਧੂ ਨੇ, ਖਾਣ ਵਾਸਤੇ ਕੋਈ ਪੈਸਾ ਨਹੀਂ, ਰਹਿਣ ਵਾਸਤੇ ਮਕਾਨ ਤੈਨੂੰ ਮਿਲਿਆ, ਨਾਉਣ ਵਾਸਤੇ ਤੈਨੂੰ ਸਾਰਾ ਕੁਛ, ਤੱਤੇ ਠੰਡੇ ਪਾਣੀ ਵਾਸਤੇ ਮਿਲਿਆ, ਕੋਈ ਖਰਚਾ ਨਹੀਂ, ਜਿੰਨੇ ਵੀ ਤੈਨੂੰ ਪੈਸੇ ਮਿਲਦੇ ਨੇ ਉਹ ਸਮਝ ਕੇ ਤੈਨੂੰ ਸਾਰੇ ਦੇ ਸਾਰੇ ਤੇਰੀ ਜੇਬ ਚ ਨੇ, ਫਿਰ ਤੂੰ ਇਹ ਕਰਿਆ ਕਰ ਕੇ ਘੱਟੋ ਘੱਟ 8 ਘੰਟੇ ਪਾਣੀ ਤੇ ਪੜਿਆ ਕਰਨਾ, ਚਲੋ ਅੱਠ ਨਹੀਂ ਅੱਧੇ ਕਰ ਲੈ, 4 ਘੰਟੇ ਦਾ ਜ਼ਰੂਰ ਲਾਇਆ ਕਰ, ਹਾਂਜੀ ਹਾਂਜੀ, ਬਸ ਕਰਨਾ ਕੁਛ ਨਹੀਂ ਕਰਨਾ, ਨਿਤਨੇਮ ਨਹੀਂ ਪੜ੍ਹਨ ਵਾਲੀ, ਜਪਜੀ ਸਾਹਿਬ ਨਹੀਂ ਪੜ੍ਹਨਾ, ਬੰਦਾ ਚੱਕੀ। ਤੇ ਫਿਰ ਜਦੋਂ ਹੁਣ ਕੋਈ ਦੁੱਖ ਆ ਗਿਆ, ਕਦੇ ਕੋਈ ਹੋਰ ਹੋ ਗਿਆ, ਫਿਰ ਗੁਰੂ ਦੇ ਗਿਲਾ, ਬੰਦਾ ਚੱਕੀ ਜੋ ਭਰੇ ਨਾ ਗੁਣ ਨਾ ਉਪਕਾਰ। ਤੇ ਮਹਾਰਾਜ ਤੇ ਕਹਿੰਦੇ ਤੂੰ ਤੇਰਾ ਪ੍ਰੇਮ ਨਾਲ ਜਿਹੜਾ ਬਾਣੀ ਪੜ੍ਹੇਗਾ ਗੁਰੂ ਦੇ ਚਰਨਾਂ ਚ ਆਏਗਾ, ਉਸਨੂੰ ਕੋਈ ਦੁੱਖ ਨਹੀਂ ਲੱਗਦਾ, ਕੋਈ ਤਕਲੀਫ਼ ਨਹੀਂ ਮਿਲਦੀ, ਉਹਦੇ ਸਾਰੇ ਕਾਰ ਸਮਣਗੇ। ਸੋ ਇਸ ਕਰਕੇ ਅਸੀਂ ਜਦੋਂ ਸਾਡਾ ਪ੍ਰੇਮ ਨਾਲ ਬਾਣੀ ਨਹੀਂ ਪੜ੍ਹੀ ਹੈ, ਸਾਡਾ ਮਨ ਕਿਤੇ ਹੋਰ ਹੈ, ਔਰ ਲਿਖਾਨਾ ਪੂਰਤੀ ਕਰਦੇ ਹਾਂ, ਕਰਨਾ ਹੀ ਪਵੇਗਾ। ਸੋ ਪ੍ਰੇਮ ਨਾਲ ਬਾਣੀ ਅਸੀਂ ਪੜ੍ਹੀਏ, ਧਿਆਨ ਦੇ ਨਾਲ ਪੜ੍ਹੀਏ ਬਾਣੀ ਗੁਰੂ ਦੇ ਨਾਲ, ਮਨ ਹੌਲੀ ਹੌਲੀ ਜਿਹੜਾ ਸਾਡਾ ਗੁਰੂ ਦੇ ਨਾਲ ਜੁੜਨ ਲੱਗ ਜਾਏ, ਤੇ ਸਾਡਾ ਜੀਵਨ ਹੀ ਬਦਲ ਜਾਏਗਾ। ਸੋ ਕਹਿੰਦੇ ਮਾਤਾ ਜੋ ਬਚਨ ਜੋ ਕਹੇ, ਮਾਤਾ ਜੀ ਕਹਿਣ ਲੱਗੀ, ਧਰੂਨ ਦੀ ਮਾਤਾ ਕਹਿਣ ਲੱਗੀ, ਬੇਟਾ ਇਹ ਮੇਰੇ ਕਰਮਾਂ ਦੇ ਕਸੂਰ ਹੈ, ਹੋਰ ਕਿਸੇ ਦਾ ਕਸੂਰ ਨਹੀਂ ਹੈ। ਉਹਨਾਂ ਗੁਰੂ ਮਹਾਰਾਜ ਜੀ ਕਹੇ ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮਾਂ ਆਪਣੀਆਂ, ਆਪਦੇ ਬੇਟੇ ਨੂੰ ਕਹਿੰਦੇ ਇਹ ਕਸੂਰ ਮੇਰਾ ਹੀ ਹੈ, ਨਾਮ ਦਾ ਭਗਤੀ ਕਰਨ ਦੀਤਾ, ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਦਿਲ ਪੱਕਾ ਕਰਨ ਨਹੀਂ ਕੀਤਾ, ਕੱਚੇ ਕਰਮ ਕੀਤੇ ਨਹੀਂ, ਕੀਤੇ ਵੀ ਨੇ, ਕਦੇ ਕਰ ਲਏ ਕਦੇ ਨਹੀਂ ਕਰਦੇ, ਕਦੇ ਅੰਮ੍ਰਿਤ ਵੇਲੇ ਜਾ ਕੇ ਕਦੇ ਨਹੀਂ ਜਾ ਕੇ, ਕਦੇ ਗੁਰਦੁਆਰੇ ਆਏ ਕਦੇ ਨਹੀਂ ਆਏ, ਕਦੇ ਬਾਣੀ ਪੜ੍ਹੀ ਕਦੇ ਨਹੀਂ ਪੜ੍ਹੀ, ਇਹ ਕੱਚੇ ਕਰਮ ਨੇ, ਪੱਕਾ ਕਰਮ ਨਹੀਂ ਹੈ, ਦਿਲ ਕਰਮ ਨੇ ਕੀਤਾ ਹੈ, ਨਾਮ ਨਾ ਭਗਤੀ ਕਰਨ ਦੀਤਾ, ਫਿਰ ਮਨ ਚਲੋ ਇਹ ਤੈਅ ਕੀਤਾ ਸਭ ਕੁਛ, ਚਲੋ ਕੋਈ ਗੱਲ ਨਹੀਂ, ਤੈ ਭਗਤੀ ਨੇ ਕੀਤੀ, ਨਾਮ ਨੇ ਜਪਿਆ, ਦਿਲ ਕਰਮ ਨੇ ਕੀਤਾ, ਤੇ ਮੇਰਾ ਕੀ ਕਸੂਰ ਹੈ, ਮੈਨੂੰ ਕੁਛ ਪੀੜਾਂ ਮਾਰੀਆਂ ਉਸਨੇ, ਮੇਰੇ ਤੇ ਮੈਂ ਕੀ ਗੁਨਾਹ ਕੀਤਾ। ਉਹ ਕਹਿੰਦੀ ਬੇਟਾ ਤੈਨੂੰ ਇਉਂ ਕਰਦੀ ਹੈ ਕਿ ਰਾਜ ਭਾਗ ਦਾ ਮਾਲ ਤੂੰ ਬਣੇਗਾ ਕਿਉਂਕਿ ਵੱਡਾ ਹੈ, ਮੈਂ ਵੱਡੀ ਰਾਣੀ। ਫਿਰ ਉਹ ਤੈਨੂੰ ਪਹਿਲੇ ਹੀ ਕਰਨਾ ਚਾਹੁੰਦੀ ਹੈ ਕਿ ਕਿਤੇ ਰਾਜ ਦਾ ਮਾਲਕ ਨਾ ਬਣ ਜਾਏ, ਕੱਲ ਨੂੰ ਇਹ ਰਾਜ ਪਿੱਛੇ ਮਾਰ ਪੈਂਦੀ ਹੈ। ਕਹਿੰਦਾ ਅੱਛਾ ਰਾਜ ਪਿੱਛੇ? ਕਹਿਣ ਲੱਗੀ ਹਾਂ। ਫਿਰ ਮਾਂ ਜੇ ਰਾਜ ਪਿੱਛੇ ਪੈਂਦੀ ਤਾਂ ਰਾਜ ਮਿਲੇਗਾ ਕਿਵੇਂ ਹੁਣ, ਜੇ ਰਾਜ ਦਾ ਹੱਕ ਵੀ ਮੇਰਾ ਬਣਦਾ ਹੈ, ਮੇਰੇ ਪਿਓ ਨੂੰ ਉਹ ਭਾਵੇਂ ਆਪਣੇ ਵਸ ਕਰ ਰੱਖਿਆ ਹੈ, ਫਿਰ ਮਿਲੇਗਾ ਕਿਵੇਂ? ਕਿਉਂਕਿ ਵਿਦਿਆ ਆਪਣਾ ਦਰੂਨ ਭਗਤ ਨੇ ਜਿਸ ਯੁੱਧ ਮਤੇ ਰਾਜ ਮਿਲ ਸਤਰੂ ਤੇ ਸਭ ਹੋ ਮਨ ਪੀਤਾ। ਇਹ ਮਾਂ ਕਿਹੜਾ ਉਦਮ ਕਰਾਂ ਜਿਹਦੇ ਨਾਲ ਮੈਨੂੰ ਰਾਜ ਵੀ ਮਿਲ ਜਾਵੇ, ਮੇਰੇ ਦੁਸ਼ਮਣੀ ਮਿੱਤਰ ਬਣ ਜਾਣ, ਕੋਈ ਇਹੋ ਜਿਹਾ ਯਤਨ ਹੈ? ਹੁਣ ਛੋਟਾ ਬੱਚਾ ਹੈ, ਆਪਣੀ ਮਾਂ ਨੂੰ ਪੁੱਛਦੇ ਆ ਜੀ ਉਮਰ ਕਿੰਨੀ ਕੁ ਹੈ ਜੀ ਸਾਡੇ ਘਰ ਸਾਹਿਬ, ਬਹੁਤ ਛੋਟੀ ਮੇਰੇ ਮਾਂ ਨੂੰ ਪੁੱਛਦੇ, ਮਾਂ ਇਹ ਰਾਜ ਜਿਹੜਾ ਹੈ ਕਿਵੇਂ ਮਿਲ ਸਕਦਾ? ਇਹ ਮੇਰੇ ਨਾਲ ਦੁਸ਼ਮਣੀ ਕਰਦੇ ਨੇ, ਜਿਹੜੀ ਮਾਂ ਮੇਰੀ ਸਕੀ ਉਹ ਮਾਂ, ਮਾਸੀ ਕਹਿ ਲੋ, ਮਾਂ ਕਹਿ ਲੋ, ਤੇਰ ਮਾਂ, ਉਹ ਮੇਰਾ ਜੋ ਇਸ ਤਰ੍ਹਾਂ ਕਰਦੀ ਹੈ, ਮੇਰੀ ਦੁਸ਼ਮਣੀ ਕਰਦੀ ਹੈ, ਇਹ ਸਾਰੇ ਮਿੱਤਰ ਬਣ ਸਕਦੇ ਨੇ, ਆਪ ਪੁੱਤਰ ਬਣ ਸਕਦੇ ਨੇ। ਕਹਿੰਦੇ ਜਿਸ ਯੁੱਧ ਮਤੇ ਰਾਜ ਮਿਲਿਆ ਸਤਰੂ ਤੇ ਸਭੇ ਹੋ ਮਨ ਕੀਤਾ। ਫਿਰ ਮਾਂ ਕਹਿੰਦੀ ਹੈ ਪਰਮੇਸ਼ਰ ਆਰਾਧੀ ਹੈ, ਇਹ ਬੇਟਾ ਪਰਮੇਸ਼ਰ ਦੀ ਆਰਾਧਨਾ ਕਰਨੇ ਜਾ ਕੇ, ਪਰਮੇਸ਼ਰ ਆਰਾਧੀ ਹੈ ਜਿਸਨੂੰ ਹੋਈ ਹੈ ਪਤਤ ਪਵਿੱਤਾ ਪੁਨੀਤਾ, ਪਰਮੇਸ਼ਰ ਆਰਾਧੀ ਹੈ ਜਿਸਨੂੰ ਹੋਈ ਹੈ ਪਤਤ ਪੁਨੀਤਾ, ਪਰਮੇਸ਼ਰ ਦੀ ਆਰਾਧਨਾ ਕਰੀਏ ਫਿਰ ਮਾਂ ਉਹਨਾਂ ਕੀ ਮਿਲਦਾ? ਮਾਂ ਕਹਿੰਦੇ ਕਿ ਬੇਟਾ ਉਹਦੇ ਪੜ੍ਹਨ ਦੇ ਨਾਲ ਪਵਿੱਤਰ ਹੋ ਜਾਈਦਾ ਔਰ ਪਾਪੀਆਂ ਤੋਂ ਪਵਿੱਤਰ ਹੋ ਜਾਈਦਾ, ਵੱਡੇ ਵੱਡੇ ਪਾਪੀ ਪਵਿੱਤਰ ਹੋ ਜਾਂਦੇ ਹਨ, ਗਰੀਬਾਂ ਨੂੰ ਅਮੀਰ ਕਰ ਦਿੰਦਾ, ਕੰਗਾਲਾਂ ਨੂੰ ਰਾਜ ਪਾਉਂਦਾ, ਵਾਹਿਗੁਰੂ ਪਰਮੇਸ਼ਰ ਐਸਾ ਹੈ, ਉਹ ਐਸੀ ਸ਼ਕਤੀ ਦਾ ਮਾਲਕ ਹੈ। ਖਿੜਨਾ ਹੈ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਰੀਤੇ ਪੜੇ ਪੜੇ ਸਕਨਾ ਵੈ ਜਹ ਤਾਂ ਕੇ ਵਿਵਹਾਰੇ। ਉਹਦਾ ਇਹ ਕਰਮ ਹੈ, ਉਹ ਗਰੀਬ ਨੂੰ ਰਾਜਾ ਬਣਾ ਦਿੰਦਾ, ਰਾਜ ਨੂੰ ਕੰਗਾਲ ਬਣਾ ਦਿੰਦਾ, ਉਹ ਭਰਿਆਂ ਨੂੰ ਸੁਕਾ ਦਿੰਦਾ, ਸੁੱਕਿਆਂ ਨੂੰ ਭਰ ਦਿੰਦਾ। ਉਹ ਪਤਾ ਨੀ ਉਹ ਵਾਹਿਗੁਰੂ ਪਰਮੇਸ਼ਰ ਐਸਾ ਹੈ। ਉਹ ਫਿਰ ਉਹਦੀ ਆਰਾਧਨਾ ਕਰ ਪੁੱਤਰ, ਜਿਸਨੂੰ ਹੋਈ ਹੈ ਪਤਨ ਪੁਨੀਤਾ, ਫਿਰ ਮਾਂ ਦੀ ਸਿੱਖਿਆ ਨੇ ਐਸਾ ਕੰਮ ਕੀਤਾ, ਪ੍ਰਭੂ ਚੱਲਿਆ ਬਾਹਰ ਕਰਨ ਤੱਕ। ਮਾਂ ਨੂੰ ਪੁੱਛਦੇ ਤਪ ਕਿਵੇਂ ਕਰੀਦੇ, ਮਾਂ ਨੇ ਦੱਸਿਆ ਸਾਖੀਆਂ ਬਾਹਰ ਜਗਣਾ ਤਪ ਕਰਦੇ ਨੇ, ਉਸਨੇ ਪਤਾ ਜਿਹੜੇ ਚਲੇ ਗਏ ਤਪ ਕਰਨ ਵਾਸਤੇ, ਸਾਖੀਆਂ ਸੁਣ ਕੇ ਕਹਿੰਦਾ ਚੱਲਣਾ ਮਾਂ ਬੰਦਾ ਨਹੀਂ ਚੱਲੇ ਹੁਣ ਤਪ ਕਰਨ, ਪੌਣੇ ਪੰਜ ਸਾਲ ਦੀ ਮਸਾਂ। ਕਹਿਣ ਲੱਗਾ ਹਾਂ ਮੈਂ ਵੀ ਚੱਲਿਆ, ਤੂੰ ਚੱਲਿਆ ਬਾਹਰ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ, ਤਿਆਗੀ ਹੋ ਕਰਕੇ ਵੈਰਾਗੀ ਹੋ ਕਰਕੇ ਪਰਮਾਤਮਾ ਦੇ ਨਾਮ ਦਾ ਵੈਰਾਗ ਆ ਗਿਆ, ਕਿਉਂਕਿ ਭਗਤੀ ਨੌ ਪ੍ਰਕਾਰ ਦੀ ਦੱਸੀ ਹੈ ਇਹ, ਔਰ ਭਗਤ ਤਿੰਨ ਪ੍ਰਕਾਰ ਦੇ ਹੁੰਦੇ ਨੇ, ਅਰਥੋ ਅਰਥੀ ਭਗਤ, ਭਾਵ ਲੋੜ ਹੈ ਕੋਈ ਲੋੜ ਵਾਸਤੇ ਪਰਮਾਤਮਾ ਨੂੰ ਯਾਦ ਕੀਤਾ, ਆਪਣੇ ਆਪਣੇ ਲੋਭ ਕੋ ਕਿੰਨੋ ਮੀਤ, ਮੁਕਤ ਪਦਾਰਥ ਸਗਲ ਫਲ ਦੀਤ, ਆਪਣੇ ਲੋਭ ਵਾਸਤੇ ਪਰਮਾਤਮਾ ਨੂੰ ਯਾਦ ਕਰਨਾ, ਫਿਰ ਵੀ ਉਹ ਪਰਮਾਤਮਾ ਹੈ, ਲੋਭ ਵੀ ਪੂਰਾ ਕਰ ਦਿੰਦਾ ਤੇ ਮੁਕਤੀ ਵੀ ਕਰ ਦਿੰਦਾ, ਐਸਾ ਦਿਆਲੂਆ ਵਾਹਿਗੁਰੂ ਪਰਮੇਸ਼ਰ। ਔਰ ਇੱਕ ਹੁੰਦਾ ਆਰਤ ਭਗਤ, ਆਰਤ ਭਗਤ, ਆਰਤ ਕਹਿੰਦੇ ਦੁਖੀ ਹੋ ਕੇ, ਜਿਵੇਂ ਇਹ ਤਰੁਣ ਭਗਤ ਜੇ ਦੁਖੀ ਹੋਇਆ ਦੇਖੇ ਤੇ ਜਿਹੜਾ ਨਾ ਮਾਤਾ ਮਾਰਦੀ ਨਾ ਤੇਰੀ ਮਾਂ, ਤਾਂ ਸ਼ਾਇਦ ਇਹ ਭਗਤ ਬਣਦਾ ਹੀ ਨਹੀਂ ਸੀ, ਰਾਜਾ ਤੇ ਸ਼ਾਇਦ ਬਣੀ ਜਾਂਦਾ, ਚਾਹੇ ਨਾ ਵੀ ਬਣਦਾ, ਰਾਜ ਨਾ ਮਿਲਦਾ, ਪਰ ਭਗਤ ਨਾ ਬਣਦਾ। ਇਸੇ ਤਰ੍ਹਾਂ ਪ੍ਰਹਲਾਦ ਨੂੰ ਜੇ ਕਿਤੇ ਉਹਦਾ ਪਿਓ ਤਸੀਹੇ ਨਾ ਦਿੰਦਾ, ਉਹਨੂੰ ਤੰਗ ਨਾ ਕਰਦਾ, ਸ਼ਾਇਦ ਤੁਹਾਡਾ ਭਗਤ ਨਾ ਹੀ ਬਣਦਾ, ਆਪਣੇ ਦੁੱਖ ਵਾਸਤੇ ਭਗਤ ਬਣ ਜਾਂਦੇ ਨੇ ਦੁਖੀ ਹੋ ਕਰਕੇ। ਹੁਣ ਕਹਿੰਦੇ ਨੇ ਆਰਤ ਭਗਤ, ਇੱਕ ਹੁੰਦਾ ਹੈ ਅਰਥੋ ਅਰਥੀ ਭਗਤ, ਲੋੜ ਹੈ, ਲੋੜ ਵੇਲੇ ਪਰਮਾਤਮਾ ਨੂੰ ਹਰ ਇੱਕ ਯਾਦ ਕਰਦਾ, ਬੜੀ ਗਾਹ ਨਾਲ ਕਰਦਾ। ਕਬੀਰ ਦਾ ਕਹਿੰਦੇ ਜੇ ਯੋਗ ਰੋਜ਼ ਯਾਦ ਕਰ ਲੈਣਾ, ਤੇਰੀਆਂ ਲੋੜਾਂ ਤੇ ਦੁਨੀਆਂ ਪੂਰੀਆਂ ਹੋਣਗੀਆਂ, ਤੈਨੂੰ ਸਾਰੇ ਸੁੱਖ ਮਿਲ ਜਾਣਗੇ, ਮੁਕਤੀ ਮਿਲੇਗੀ, ਔਰ ਸੱਚਖੰਡ ਦਾ ਵਾਸੀ ਹੋ ਜਾਏਗਾ। ਕਬੀਰ ਕਾਮ ਪਰੇ ਹਰ ਸਿਮਰੀ ਹੈ, ਕਬੀਰ ਜੀ ਕਹਿੰਦੇ ਜਿਵੇਂ ਕੰਮ ਪਏ ਤੋਂ ਹਰੀ ਦਾ ਸਿਮਰਨ ਕਰਦੇ ਨਾ ਆਪਾਂ, ਕਬੀਰ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਕਬੀਰ ਜੀ ਜੁਗਤੀ ਦੱਸਦੇ ਨੇ, ਕਹਿੰਦੇ ਤੁਸੀਂ ਵੀ ਸਿਰ ਜਾਣਦੇ ਹੋ, ਸਿਰ ਜਾਣ ਕੇ ਭੁੱਲ ਜਾਂਦੇ, ਜਿਹਦੇ ਤੁਹਾਨੂੰ ਕੰਮ ਹੋਵੇ ਨਾ ਬੜੇ ਦੁਰਨੇ ਹੋ ਜਾਂਦੇ, ਵਾਹਿਗੁਰੂ ਕਿਰਪਾ ਕਰਨੀ, ਜਦੋਂ ਕੰਮ ਬਣ ਗਿਆ ਉਹ ਛੱਡ ਜਾਂਦੇ। ਜਦ ਕੰਮ ਹੋਵੇ ਤੁਸੀਂ ਦੇਖੋਗੇ ਗੁਰਦੁਆਰੇ ਚ ਰਹੋ, ਜਿਹਨਾਂ ਦਾ ਕੰਮ ਹੋਵੇ ਨਾ ਬਹੁਤਾ ਗੁਰਦੁਆਰੇ ਚ ਆਉਣ ਲੱਗ ਗਏ, ਸਮਝ ਲਓ ਕੋਈ ਕੰਮ ਪੈ ਗਿਆ ਨੂੰ ਹੁਣ ਬਹੁਤਾ ਆਇਆ। ਪਰ ਜਦੋਂ ਕਾਲ ਦੀ ਪੂਰਤੀ ਹੋ ਗਈ ਨਾ ਫਿਰ ਹੌਲੀ ਹੌਲੀ ਹਟਦਾ ਜਾਏਗਾ। ਚਲੋ ਹੁਣ ਅੱਜ ਫਿਰ ਥਕੇਵਾਂ ਦੀ ਹੋ ਗਿਆ, ਕੱਲ ਨੂੰ ਫੇਰ ਹੋ ਗਿਆ, ਪਰਸੋਂ ਫੇਰ ਹੋ ਗਿਆ, ਚੱਲ ਹਟਦਾ ਹਟਦਾ ਪਿੱਛੇ ਕੰਮ ਤੇ ਬਣ ਗਿਆ ਉਹਦੀ ਲੋੜ। ਤੇ ਕਬੀਰ ਜੀ ਕਹਿੰਦੇ ਕਬੀਰ ਕਾਮ ਪਏ ਹਰ ਸਿਮਰੀ ਐਸਾ ਸਿਮਰੋ ਨਿਤ, ਐਸਾ ਰੋਜ਼ ਸਿਮਰੋ ਨਾ ਕਾਮ ਪਰੇ ਕੰਮ ਪਏ ਕੋ ਜੀ, ਜਿਦਾਂ ਜਿਹੜਾ ਰੋਜ਼ ਜਿਹੜੀ ਰੋਜ਼ ਯਾਦ ਬਣੋ, ਕਾਮ ਪਰੇ ਹਰ ਸਿਮਰੀ ਐਸਾ ਸਿਮਰੋ ਨਿਤ। ਫਿਰ ਪਤਾ ਕੀ ਕਹਿੰਦਾ ਅਮਰਾਪੁਰ ਵਾਸਾ ਕਰੋ, ਕਹਿੰਦਾ ਅਮਰਾਪੁਰੀ ਜਿੱਥੇ ਕਿਤੇ ਮੌਤ ਹੀ ਨੀ ਆਉਂਦੀ ਹੈ ਕਦੇ ਵੀ, ਜਿੱਥੇ ਮੌਤ ਹੈ ਹੀ ਨੀ, ਜਿੱਥੇ ਸਮਾਂ ਹੈ ਹੀ ਨੀ, ਜਿੱਥੇ ਦੁੱਖ ਹੈ ਹੀ ਨੀ, ਜਿੱਥੇ ਕਲੇਸ਼ ਹੈ ਹੀ ਨੀ, ਜਿੱਥੇ ਰਵਦਾਸ ਭਗਤ ਜੀ ਕਹਿੰਦੇ ਉੱਥੇ ਦੁੱਖ ਅੰਦੋ ਨਹੀਂ ਤੈ ਜਾਓ, ਦੁੱਖਾਂ ਦੇ ਝੋਲਿਆਂ ਨੂੰ ਥਾਇਆ ਨੀ ਭੁਲਣ ਵਾਸਤੇ ਉਹ ਜਗ੍ਹਾ ਹੀ ਐਸੀ ਹੈ। ਬੇਗਾਮਪੁਰਾ ਸ਼ਹਿਰ ਤੋਂ ਨਾ ਉਹ ਗਮ ਉੱਥੇ ਆਉਂਦੀ ਨੀ ਹੈ, ਜਿਹੜੇ ਸ਼ਹਿਰ ਚ ਮੈਂ ਰਹਿਣਾ ਉੱਥੇ ਕੋਈ ਗਮ ਨਹੀਂ ਹੈ, ਕੋਈ ਚੋਰਾ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਨਾ ਦੁੱਖ ਅੰਦੋ ਨਹੀਂ ਤੈ ਜਾਓ, ਨਾ ਤਦ ਬੀਜ ਖਰਾਜ ਨਾ ਮਾਲ, ਨਾ ਕੋਈ ਟੈਕਸ ਹੈ, ਨਾ ਕੋਈ ਨਾ ਕੋਈ ਜਗਾਤ ਹੈ, ਨਾ ਕੋਈ ਚੁੰਗੀ ਹੈ, ਕੁਛ ਨਹੀਂ ਹੈ। ਖੌਫ ਨਾ ਖਤਾ ਨਾ ਤਰਸ ਜਵਾਲ, ਕਹਿਣ ਲੱਗੇ ਕੋਈ ਖੌਫ ਨਹੀਂ ਧੋਖਾ ਨਹੀਂ, ਕੋਈ ਡਰ ਨਹੀਂ, ਕੋਈ ਖਤਾ ਧੋਖਾ ਨਹੀਂ, ਉੱਥੇ ਰੋ ਜੀ ਮਿਹਰ ਮੇਰਾ ਦਾ ਮੀਂਹ ਵਸਦਾ, ਮੇਰਾ ਦਾ ਮੀਂਹ ਵਸਦਾ, ਉੱਥੇ ਤਰਸ ਪਿਆ ਮਿਹਰਾਮਤ ਹੋਈ। ਤੇ ਜਦੋਂ ਉਹ ਤਰਸ ਹੀ ਤਰਸ ਹੈ ਉੱਥੇ, ਮੇਹਰ ਹੀ ਮੇਹਰ ਹੈ ਉੱਥੇ, ਦਇਆ ਹੀ ਦਇਆ ਹੈ ਉੱਥੇ, ਤੋ ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ। ਕਹਿੰਦੇ ਉਹ ਯਾਦ ਕਰੇ ਤਾਂ ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੋਰ ਹੈ ਬਿੱਤ। ਕਹਿੰਦੇ ਜੇ ਕਿਤੇ ਤੁਸੀਂ ਰੋਜ਼ ਐਸਾ ਯਾਦ ਕਰੋ, ਜੈਸਾ ਕੰਮ ਕਰਦੇ ਯਾਦ ਕਰਦੇ ਹੋ, ਤਾਂ ਪਰਮਾਤਮਾ ਤੁਹਾਡੇ ਸਾਰੇ ਕਾਰਜ ਰਾਸ ਕਰਦਾ ਹੈ। ਤੋ ਇਸੇ ਤਰ੍ਹਾਂ ਹੀ ਭਗਤ ਪ੍ਰਹਲਾਦ ਜੇ ਦੁਖੀ ਨਾ ਹੁੰਦਾ, ਸ਼ਹਿਦ ਭਰਨ ਵਾਲਾ ਆਰਤ ਭਗਤ ਹੁੰਦਾ, ਅਪਸਵਰਤੀ ਭਗਤ ਹੁੰਦਾ, ਇੱਕ ਹੁੰਦਾ ਗਿਆਨੀ ਭਗਤ, ਪ੍ਰੇਮਾ ਭਗਤ ਕਹਿ ਲੋ, ਗਿਆਨੀ ਭਗਤ ਕਹਿ ਲੋ। ਜੈਸੇ ਬਾਬਾ ਬੁੱਢਾ ਜੀ ਸੀ, ਬਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੇ, ਨਾ ਕੋਈ ਦੁੱਖ ਸੀ, ਨਾ ਕੋਈ ਲੋੜ ਸੀ, ਪ੍ਰੇਮ ਦਾ। ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ, ਪ੍ਰੇਮ ਪੈਦਾ ਹੋ ਗਿਆ ਛੋਟੀ ਉਮਰ ਚ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮਾ ਭਗਤੀ ਕਰਦਾ, ਕੋਈ ਲੋੜ ਨਹੀਂ ਹੈ। ਭਾਈ ਗੁਰਦਾਸ ਗਿਆਨੀ ਭਗਤੀ ਕਿ ਮੇਰੇ ਗੁਰੂ ਸੱਚੇ ਪਾਤਸ਼ਾਹ ਦੀਨ ਦੇ ਮਾਲਕ ਨੇ, ਕੋਈ ਲੋੜ ਨਹੀਂ ਸੀ, ਕੋਈ ਦੁੱਖ ਵੀ ਨਹੀਂ ਸਹੀ, ਪਰ ਗਿਆਨ ਸੀ ਕਿ ਗੁਰੂ ਹੈ, ਪ੍ਰੇਮ ਸੀ ਗੁਰੂ ਹੈ, ਪ੍ਰੇਮਾ ਭਗਤੀ ਗਿਆਨੀ ਭਗਤ ਹੁੰਦੇ। ਇਸ ਕਰਕੇ ਸੋਗੁਰੂ ਪਿਆਰੇ ਮਹਾਰਾਜ ਕਹਿੰਦੇ ਜੇ ਤੂੰ ਉਸ ਪਰਮਾਤਮਾ ਨੂੰ ਯਾਦ ਕਰੇ, ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੇ ਜਿਹੜੇ ਸਾਨੂੰ ਇਹ ਦਾਤਾਂ ਦੇਣ ਵਾਲਾ ਹੈ, ਉਹਦੀ ਇੱਕ ਦਾਤ ਨਹੀਂ ਉਹਦੀ ਕੀਮਤ ਨਹੀਂ ਪਾ ਸਕਦੇ ਵਾਹਿਗੁਰੂ ਪਰਮੇਸ਼ਰ ਨੇ ਜੋ ਸਾਨੂੰ ਦਿੱਤਾ ਹੈ। ਤੋ ਮਹਾਰਾਜ ਕਹਿੰਦੇ ਵੱਡਾ ਦਾਤਾ, ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ, ਵਧੀਆ ਦਾਤਾਂ ਦੇਣ ਵਾਲਾ ਹੈ। ਜਿਤਲੇ ਫਲ ਮਨਮਾਨਸੀ ਹੈ, ਜਿਤਲੇ ਫਲ ਮਨਮਾਨਸੀ ਹੈ, ਜਿੰਨੇ ਵੀ ਫਲਾਂ ਦੀ ਲੋੜ ਹੈ, ਜਿਤਲੇ ਸਤਿਗੁਰ ਪਾਸ, ਸਾਰੇ ਦੇ ਸਾਰੇ ਫਲ ਉਸ ਗੁਰੂ ਕੋਲੇ ਨੇ, ਉਸ ਵਾਹਿਗੁਰੂ ਕੋਲੇ ਨੇ, ਉਸ ਪਰਮਾਤਮਾ ਕੋਲੇ ਨੇ, ਉਸ ਨੇ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ। ਸੋ ਮਾਂ ਕਹਿਣ ਲੱਗੀ ਬੇਟਾ ਫਿਰ ਤੂੰ ਇਹ ਕਰ, ਜੇ ਭਗਤੀ ਕਰਨ ਕਰੇਗਾ ਤਾਂ ਇਹ ਸਾਰਾ ਕੁਛ ਮਿਲੇਗਾ, ਤੂੰ ਚੱਲਿਆ ਬਾਹਰ ਕਰਨ ਤਪ ਮੰਦਰ, ਰਾਜੀ ਹੋਏ ਅਤੀਤਾ, ਮਨ ਵੈਰਾਗ ਹੋ ਗਿਆ, ਅਤੀਤਾ ਤਿਆਗੀ ਹੋ ਗਿਆ, ਚੱਲ ਪਿਆ ਕਰੋ ਭਗਤੀ ਕਰਨ ਵਾਸਤੇ। ਨਾਰਦ ਮਨ ਉਪਦੇਸਿਆ, ਨਾਨਕ ਦਾਨ ਅਦਿਓ ਰਸ ਪੀਤਾ, ਨਾਰਦ ਮੁਨੀ ਜੀ ਨੇ ਸਮਝਾਇਆ, ਸਮਝਾਉਣਾ ਵੀ ਕੀਤਾ ਤੇ ਨਾਮ ਕਹਿੰਦੇ ਇੰਨੀ ਛੋਟੀ ਉਮਰ ਚ ਅੰਮ੍ਰਿਤ ਰਸ ਪੀਣ ਲੱਗੀ, ਪਰਗਰੀ ਪੂਰਾ ਉਤਰਿਆ। ਸੋ ਜਦੋਂ ਕਹਿੰਦੇ ਪਿੱਛੋਂ ਰਾਜੇ ਸੱਦਿਆ, ਚਲ ਰਾਜ ਕਰੋ ਨਿਤ ਨੀਤਾ, ਮਗਰੋਂ ਰਾਜੇ ਨੂੰ ਕੁਛ ਲੋਕਾਂ ਨੇ ਦੱਸਿਆ ਮੁੰਡਾ ਤੇਰਾ ਬਾਹਰ ਚੱਲਿਆ, ਤੇ ਰਾਜੇ ਨੇ ਆਪਣੇ ਬੰਦੇ ਭੇਜੇ, ਕਹਿੰਦੇ ਰਾਜ ਜਿੱਥੇ ਮਰਜ਼ੀ ਕਰਨਾ ਚਾਹੇ, ਕਿਸ਼ਤਾ ਰਾਜ ਦਾ ਦੇ ਦਿੰਦਾ, ਫਿਰ ਭੇਜੇ ਅੱਧਾ। ਪ੍ਰਭੂ ਭਗਤ ਉਹ ਰਾਜ ਦੇ ਲਾਲਚ ਨੀ ਸਕਿਆ, ਪਤਾ ਹੋਰ ਪੱਕਾ ਹੋ ਗਿਆ ਸਭ, ਕਹਿੰਦੇ ਮਾਂ ਦੀ ਗੱਲ ਬੜੀ ਸੱਚੀ ਹੈ, ਮੇਰੀ ਮਾਂ ਦੀ ਗੱਲ ਪੱਕੀ ਹੈ, ਕਹਿੰਦੇ ਭਗਤੀ ਦੇ ਨਾਲ ਰਾਜ ਮਿਲਦਾ, ਅਜੇ ਭਗਤੀ ਕਰਨ ਵਾਸਤੇ ਕਰਨ ਤੁਰ ਰਹੀ ਹਾਂ, ਤਿਆਰੀ ਕਰਨਾ, ਅੱਧਾ ਰਾਜ ਹੋਣੀ ਮਿਲਦਾ। ਸਾਰੇ ਦੀ ਪੇਸ਼ਕਸ਼ ਕੀਤੀ, ਕਹਿਣ ਲੱਗਿਆ ਅੱਜ ਗਲਤ ਪੇੜਾਂ ਪੈਂਦੀਆਂ ਸੀ, ਮਾਂ ਨੇ ਦੱਸਿਆ ਭਗਤੀ ਕਰਨ ਨੂੰ, ਦੇਖੋ ਉਮਰ ਛੋਟੀ ਹੈ, ਪੌਣੇ ਪੰਜ ਸਾਲ ਦੀ ਕੋਈ ਉਮਰ, ਪੰਜ ਸਾਲ ਦੀ ਉਮਰ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ ਉਸਨੇ, ਪਾਲਿਆ ਪਰਮਾਤਮਾ ਨੂੰ। ਗੁਰਬਾਣੀ ਕਹਿੰਦੀ ਹੈ ਕਿ ਦੋ ਭਗਤ ਬੜੀ ਛੋਟੀ ਉਮਰ ਦੇ ਹੋਏ, ਪ੍ਰਹਿਲਾਦ ਅਤੇ ਧਰਮ ਭਗਤ, ਦੋਵੇਂ ਛੋਟੀ ਉਮਰ ਦੇ ਭਗਤ ਹੈ। ਗੁਰਬਾਣੀ ਬੜਾ ਜ਼ਿਕਰ ਆਉਂਦਾ ਨਾਮ ਜਪੋ ਜੀ ਐਸੇ ਐਸੇ। ਫਿਰ ਕਬੀਰ ਭਗਤ ਜੀ ਕਹਿੰਦੇ ਦੇਖੋ ਕਿਉਂ ਨਾ ਸਮਝੋ ਕੋਈ ਨਿਆਣਾ ਹੈ, ਪਰ ਇਉਂ ਨਾ ਸਮਝੋ ਕੋਈ ਸਿਆਣਾ ਹੈ ਬਹੁਤ ਜੀ। ਮਹਾਰਾਜ ਕਹਿੰਦੇ ਦੇਖ ਲੋ ਤੁਹਾਡੇ ਸਾਹਮਣੇ ਹੈ, ਨਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਿਲਾਦ ਜਪਿਓ ਹਰ ਜੈਸੇ, ਤ੍ਰੂ ਤੇ ਪ੍ਰਹਿਲਾਦ ਨੇ ਛੋਟੀ ਉਮਰ ਪਾਂਚ ਵਰਸ ਕੋ ਅਨਾਥ ਤ੍ਰੂ ਬਾਲਕ ਹਰ ਸਿਮਰਤ ਅਮਰ ਅਦਾਰੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੇਖੋ ਪੰਜ ਸਾਲ ਦਾ ਬੱਚਾ ਹੈ ਤ੍ਰੂ, ਔਰ ਪੰਜ ਸਾਲ ਦਾ ਹੈ ਪ੍ਰਹਿਲਾਦ, ਹਰ ਸਿਮਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਬਣਦੇ, ਪੈੜੀ ਵੇੜੀ ਅਵਸਥਾ ਦੀ ਪ੍ਰਾਪਤੀ ਹੋ ਗਈ। ਇਹ ਜ਼ਰੂਰੀ ਨਹੀਂ ਕਿ ਬੱਚਾ ਛੋਟਾ ਹੈ, ਗਿਆਨ ਕੋਈ ਬੱਚਿਆਂ ਕੋਲ ਬਹੁਤਾ ਨਹੀਂ ਹੁੰਦਾ, ਬੱਚੇ ਕੋਲ ਹੁੰਦਾ ਕਈ ਵਾਰੀ, ਕਿਉਂਕਿ ਜੇ ਗਿਆਨ ਨਾ ਹੁੰਦਾ ਤਾਂ 20 ਵਾਰੀ ਬੱਚਿਆਂ ਦੇ ਧੱਕੇ ਪੈਂਦੇ ਨੇ, 20 ਵਾਰੀ ਮਾਣਾ ਪੈਂਦੇ ਨੇ, ਵੇਰੀ ਪੈ ਗਈ ਹੋ ਗਈ, ਭਰਾ ਹੋ ਕੇ ਖੇਡ ਲਿਆ ਖੇਡ ਲਿਆ, ਪਰ ਉਹਨੇ ਕਾਰਨ ਲੱਭਿਆ ਕਿਉਂ ਗਿਆ, ਕਾਰਨ ਤੁਰਪਿਆ ਵੀ ਨਹੀਂ, ਕਾਰਨ ਕੀ ਹੈ, ਬਿਨਾਂ ਕਾਰਨ ਮੈਨੂੰ ਚਪੇੜਾ ਕਿਉਂ ਮਾਰੀਆਂ, ਬਿਨਾਂ ਕਾਰਨ ਮੈਨੂੰ ਰਾਜੇ ਦੀ ਗੋਦੀ ਚੋਂ ਖਿੱਚਿਆ ਕਿਉਂ, ਔਰ ਰਾਤ ਸਾਰਾ ਮਿਲਣ ਲੱਗਿਆ ਕਹਿੰਦਾ ਮਨਾ, ਜਦ ਸਾਰਾ ਰਾਤ ਦੇਣ ਲੱਗੇ ਕਹਿਣ ਲੱਗਿਆ ਮਾਂ ਨੇ ਜੋ ਗੱਲ ਕਹੀ ਸੀ, ਮਾਂ ਦੀ ਗੱਲ ਦੇ ਵਿੱਚ ਬੜਾ ਵਜਨਾ, ਬੜੀ ਬੜੀ ਮਾਂ ਦੀ ਐਸੀ ਗੱਲ ਹੈ ਕਿ ਭਗਤੀ ਨਾਲ ਮਿਲਦਾ ਸਭ ਕੁਛ, ਅਜੇ ਤੇ ਮੈਂ ਰਾਜ ਕਰਨ, ਅਜੇ ਮੈਂ ਭਗਤੀ ਕਰਨ ਦੀ ਤਿਆਰੀ ਚਾਹ ਕਰਨ ਜਾਣ ਲੱਗਿਆ, ਸਾਰਾ ਰਾਜ ਮਿਲਦਾ, ਕਹਿਣ ਲੱਗਿਆ ਹੁਣ ਰਾਜ ਦੀ ਵੀ ਲੋੜ ਨਹੀਂ ਹੈ, ਜੇ ਇੰਨੇ ਪ੍ਰਮਾਤਮਾ ਦਾ ਨਾਮ ਸ਼ਕਤੀਸ਼ਾਲੀ ਹੈ ਫਿਰ ਮੈਂ ਤਾਂ ਨਾਮ ਜਪ ਕੇ ਹੀ ਦੇਖੂੰਗਾ। ਆਹ ਚੱਲੇ ਗੁਰਮੁਖ ਜਗ ਜੀਤਾ, ਗੁਰਮੁਖਾਂ ਨੇ ਹਾਰ ਮੰਨ ਲਈ ਜਦੋਂ ਨਾ ਸਾਰੇ ਸੰਸਾਰ ਤੋਂ, ਔਰ ਸਾਰੇ ਸੰਸਾਰ ਨੂੰ ਜਿੱਤ ਲੈਂਦੇ ਨੇ, ਕਿਉਂਕਿ ਆਪਣੇ ਮਨ ਨੂੰ ਜਿੱਤ ਲਿਆ, ਮਨ ਜੀਤ ਜਗ ਜੀਤ, ਮਨ ਨੂੰ ਜਿੱਤ ਲਿਆ, ਸਾਰੇ ਸੰਸਾਰ ਨੂੰ ਜਿੱਤ ਲਿਆ, ਸਾਰੇ ਸੰਸਾਰ ਨੂੰ ਜਿੱਤ ਲਿਆ, ਮਨ ਨਹੀਂ ਜਿੱਤਿਆ ਫਿਰ ਵੀ ਹਾਰਿਆ ਹੋਇਆ, ਸਾਰੇ ਸੰਸਾਰ ਦਾ ਜੇਤੂ ਬਣ ਗਿਆ ਫਿਰ ਵੀ ਹਾਰਿਆ ਹੋਇਆ, ਕਿਉਂਕਿ ਦੁਖੀ ਦੇ ਮਨ ਕਰ ਲੈਣਾ, ਮਨ ਵੱਲ ਵਿੱਚ ਆ ਗਿਆ, ਮਨ ਨੂੰ ਅਧਿਕਾਰ ਕਰ ਲਿਆ, ਤਾਂ ਇੰਨੀ ਛੋਟੀ ਉਮਰ ਵਿੱਚ ਭਗਤੀ ਕਰਕੇ ਪਰਮਾਤਮਾ ਨੂੰ ਪਾਇਆ, ਔਰ ਫਿਰ ਨਾਮ ਜਪਦਿਆਂ ਐਸੀ ਦਿਨ ਲੱਗੀ ਜਦੋਂ ਉੱਚੀ ਚੜ ਗਈ ਅਵਸਥਾ, ਬਸ ਫਿਰ ਨਾਮ ਜਪਦਿਆਂ ਜਦੋਂ ਪ੍ਰਾਪਤੀ ਹੋ ਗਈ, ਫਿਰ ਕਹਿੰਦੇ ਹੁਣ ਰਾਜ ਦੀ ਵੀ ਲੋੜ ਨਹੀਂ ਹੈ, ਕੀ ਚਾਹੀਦਾ, ਸੱਚਖੰਡ ਦਾ ਤੇਰਾ ਦੁਆਰਾ ਚਾਹੀਦਾ, ਜਿੱਥੋਂ ਦੀ ਤੂੰ ਨਿਕਲੇ ਮਹਾਰਾਜ, ਜਿੱਥੋਂ ਦੀ ਜਾਣੇ ਰੋਜ, ਉਹ ਸਥਾਨ ਤੇ ਬੈਠਾ ਤੇਰੇ ਆਉਂਦੇ ਵੀ ਦਰਸ਼ਨ ਕਰਾਂ, ਤੇਰੇ ਜਾਂਦੇ ਵੀ ਦਰਸ਼ਨ ਕਰਾਂ। ਐਸਾ ਐਸਾ ਗਿਆ, ਫਿਰ ਪ੍ਰਮਾਤਮਾ ਕਹਿਣ ਲੱਗਿਆ ਇਹ ਵੀ ਤੈਨੂੰ ਮਿਲੇਗਾ, ਕਿਉਂਕਿ ਤੈਂ ਬੜੀ ਪ੍ਰਾਪਤੀ ਕਰ ਲਈ ਹੈ, ਹੁਣ ਸਾਰੀਆਂ ਦਾਤਾਂ ਹੀ ਮਿਲ ਗਈਆਂ, ਪਰ ਜਾ ਕੇ ਰਾਜ ਵੀ ਕਰ, ਬੜਾ ਲੰਮਾ ਸਮਾਂ ਰਾਜ ਵੀ ਕੀਤਾ, ਤੇ ਭਗਤੀ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਦੁਆਰੇ ਦਾ ਦਰਬਾਨ ਬਣ ਗਿਆ, ਆਉਂਦਿਆਂ ਵੀ ਦਰਸ਼ਨ, ਜਾਂਦਿਆਂ ਵੀ ਦਰਸ਼ਨ, ਤੇ ਅਸਲ ਵਿੱਚ ਉਸਦਾ ਦਰਵਾਜ਼ਾ ਗੁਰੂ ਕਹਿ ਲਓ ਹੈ ਕੀ, ਇਹ ਵੀ ਸਮਝ ਲਓ, ਇਹ ਨਾ ਦੇਖਣ ਲੱਗੇ ਨਕਸ਼ੇ ਦੇਖੀਏ ਕਿਤੇ ਕਿਤੇ ਦਰਵਾਜ਼ਾ ਪਰਮਾਤਮਾ ਰੱਖੇ ਅਗਲੇ ਮੰਡਲ ਤੇ ਹੋਵੇਗਾ, ਸੱਤ ਅਸਮਾਨਾਂ ਚ ਹੋਵੇਗਾ, ਉਦੋਂ ਪਹਿਲੇ ਤਾਰੇ ਸ਼ਹਿਰਾਂ ਦੇ ਭਰਾ ਹੋਵੇਗਾ, ਕਿਤੇ ਪੁਲਾੜ ਚ ਹੋਵੇਗਾ, ਕਿਤੇ ਸਮੋਸੇ ਬੈਠਾ ਹੋਵੇਗਾ ਬੜੀ ਦਰਵਾਜ਼ੇ ਨੂੰ। ਨਹੀਂ ਨਹੀਂ, ਸਾਨੂੰ ਮਹਾਰਾਜ ਨੇ ਸਾਰੀਆਂ ਗੱਲਾਂ ਖੋਲ ਕੇ ਦੱਸੀਆਂ ਨੇ, ਗੁਰੂ ਦਾ ਦਰਵਾਜ਼ਾ ਕੀ ਹੈ, ਸੋ ਦਾ ਤੇਰਾ ਕਿਹਾ ਸੋ ਕਰ ਕਿਹਾ, ਜਿਸ ਵੈ ਸਰਬ ਸੰਭਾਲੇ, ਤੇਰਾ ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ, ਉਹ ਦਰਵਾਜ਼ਾ ਕੈਸਾ ਹੈ, ਫਿਰ ਮਹਾਰਾਜ ਦਾ ਦਰਵਾਜ਼ਾ ਕੀ ਹੈ, ਉਹਦਾ ਦਰ ਕੀ ਹੈ, ਜਿੱਥੇ ਦੀ ਰੋਜ਼ ਆਉਂਦਾ ਜਾਂਦਾ ਉਹਦੇ ਦਰਸ਼ਨ ਕਿੰਨੇ ਨੇ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਵਸੈ ਜੀ ਨਾਲੇ, ਜਿਨ੍ਹਾਂ ਦੇ ਜੀ ਵਿੱਚ ਆਤਮਾ ਦੇ ਵਿੱਚ ਗੁਰੂ ਕਾ ਸ਼ਬਦ ਵਸ ਗਿਆ ਨਾ, ਗੁਰੂ ਕਾ ਸ਼ਬਦ ਹੀ ਦਰਵਾਜ਼ਾ ਹੈ, ਗੁਰੂ ਦੇ ਸ਼ਬਦ ਵਾਲੇ ਜਾਇਆ ਜਾਏਗਾ ਨਿਰੰਕਾਰ ਦੇ ਕੋਲ, ਉਹ ਬਹੁਤ ਦਰਵਾਜ਼ਾ ਨਹੀਂ ਹੈ। ਤ੍ਰਹੁਣ ਭਗਤ ਨੂੰ ਗੁਰੂ ਕਾ ਦਰਵਾਜ਼ਾ ਵੀ ਦਿੱਤਾ, ਸਿਮਰ ਦੀ ਦਾਤ ਭਗਤੀ ਪਰ ਰੋਜ਼ੇ ਕਰਦਾ। ਵਾਹਿਗੁਰੂ ਕਹਿੰਦਾ ਅੰਦਰ ਨੂੰ ਜਾਂਦਾ, ਵਾਹਿਗੁਰੂ ਕਹਿੰਦਾ ਬਾਹਰ ਨੂੰ ਆਉਂਦਾ, ਪਰਮਾਤਮਾ ਰਾਮ ਰਾਮ ਕਰਦਾ ਅੰਦਰ ਵਾਹ, ਪਰਮਾਤਮਾ ਦਾ ਸਿਮਰਨ ਹੈ, ਔਰ ਗੁਰੂ ਕਾ ਦਰਵਾਜ਼ਾ ਹੈ ਹੀ ਗੁਰੂ ਕਾ ਸ਼ਬਦ, ਗੁਰੂ ਕੇ ਸ਼ਬਦ ਦੁਆਰਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਮਿਲਿਆ ਜਾਏਗਾ, ਔਰ ਉਸ ਪਰਮਾਤਮਾ ਨੂੰ ਮਿਲਿਆ ਜਾਏਗਾ, ਕਿਉਂਕਿ ਸ਼ਬਦ ਹੀ ਗੁਰੂ ਹੈ। ਪ੍ਰਭ ਨੇ ਅਲੰਭ ਸਤਗੁਰ ਮਤ ਵੇਲਾ, ਤੋ ਸ਼ਬਦ ਗੁਰੂ ਸੁਰਤ ਧੁਨ ਚੇਲਾ। ਮਹਾਰਾਜ ਕਹਿੰਦੇ ਭਾਈ ਇਹ ਗੁਰੂ ਵੀ ਸ਼ਬਦ ਹੈ, ਪਰ ਗੁਰੂ ਹੀ ਦਰਵਾਜ਼ਾ ਹੈ, ਔਰ ਸ਼ਬਦ ਹੀ ਦਰਵਾਜ਼ਾ ਹੈ, ਔਰ ਸ਼ਬਦ ਹੀ ਦਰਵਾਜ਼ੇ ਨਹੀਂ ਹੈ, ਸ਼ਬਦ ਹੀ ਨਿਰੰਕਾਰ ਹੈ, ਸ਼ਬਦ ਹੀ ਪਰਮਾਤਮਾ ਹੈ, ਬਾਣੀ ਹੀ ਗੁਰੂ ਹੈ, ਬਾਣੀ ਹੀ ਨਿਰੰਕਾਰ ਹੈ। ਮਹਾਰਾਜ ਕਹਿੰਦੇ ਹੋਰ ਕੋਈ ਨਿਰੰਕਾਰ ਮਤਾ ਭਲੇਖੇ ਪਿਓ, ਇਹੋ ਹੀ ਨਿਰੰਕਾਰ ਹੈ। ਔਰ ਦਿਸਦਾ ਕਿਉਂ ਨਹੀਂ? ਕਿਉਂਕਿ ਜਿਨ੍ਹਾਂ ਨੂੰ ਹੁਣ ਜਿਨ੍ਹਾਂ ਨੂੰ ਸਮਝ ਨਹੀਂ ਹੈ ਨਾ, ਹੁਣ ਕਿਸੇ ਨੂੰ ਵੀ ਇੱਥੇ ਪਸ਼ਤੋ ਦੇ ਅੱਖਰ ਲਿਖੇ ਪਏ ਹੋਣ, ਸਾਨੂੰ ਸਾਰਿਆਂ ਨੂੰ ਸਮਝ ਨਹੀਂ, ਸਾਡੇ ਵਾਸਤੇ ਕੁਛ ਬਣੀ ਹਨ, ਪਰ ਕੋਈ ਪੜ੍ਹਨ ਵਾਲਾ ਉਸ ਵਿੱਚ ਬਹੁਤ ਕੁਝ ਕੱਢ ਲਏਗਾ। ਜਿਨ੍ਹਾਂ ਨੂੰ ਪਤਾ ਨਹੀਂ, ਜਿਹੜੇ ਬਿਲਕੁਲ ਅਨਪੜ੍ਹ ਨੇ, ਉਹਨਾਂ ਵਾਸਤੇ ਅੱਖਰ ਕੁਛ ਵੀ ਨਹੀਂ ਹਨ, ਪਰ ਪੜ੍ਹਨ ਵਾਲੇ ਉਹਨਾਂ ਅੱਖਰਾਂ ਚੋਂ ਬੜਾ ਹੱਸ ਲੈ ਲੈਂਦੇ ਨੇ। ਪਰਮਾਤਮਾ ਉਹ ਵਾਹਿਗੁਰੂ ਅਕਾਲ ਪੁਰਖ ਔਰ ਗੁਰਬਾਣੀ ਗੁਰੂ ਕਾ ਦਰਸ਼ਨ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਇਹ ਸਾਡੀਆਂ ਨੇਤਰਾਂ ਦੀ ਜਦੋਂ ਨਿਗਾਹ ਸੀ ਹੋ ਗਈ ਨਾ, ਉਹ ਤਾਂ ਫਿਰ ਬਾਣੀ ਤੇ ਬੜੀ ਦੂਰ ਦੀ ਗੱਲ ਹੈ। ਇਹ ਤਾਂ ਹੈ ਗੁਰੂ, ਇਹ ਤਾਂ ਹੈ ਨਿਰੰਕਾਰ, ਪਰ ਗੁਰੂ ਅਮਰਦਾਸ ਦੇ ਕਹਿੰਦੇ ਤੇਰੀ ਨਿਗਾਹ ਬਦਲ ਜਾਏ ਨਾ ਕਿਤੇ, ਤੇਰੇ ਤੇ ਕਿਰਪਾ ਹੋ ਜਾਏ ਕਿਤੇ, ਐ ਮੇਰੇ ਨੇਤਰੋਂ ਘੱਟੇ ਅਸੀਂ ਕਿਰਪਾ ਹੋ ਜਾਏ ਕਿਤੇ, ਤਾਂ ਇਹ ਸਾਰਾ ਸੰਸਾਰ ਹੀ ਨਿਰੰਕਾਰ। ਕਿਉਂਕਿ ਉਸ ਵੇਲੇ ਕੁਛ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਨਹੀਂ, ਗੋਬਿੰਦ ਤੋਂ ਬਿਨਾ ਕੁਛ ਹੈ ਹੀ ਨਹੀਂ, ਸਭ ਪਰਮਾਤਮਾ ਹੀ ਹੈ। ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਨਿਰੰਕਾਰ ਹੈ, ਸਾਰਿਆਂ ਚ ਹੀ ਰਾਮ ਬੋਲਦਾ ਹੈ, ਇਹੋ ਬਚਨ ਮਹਾਰਾਜ ਕਹਿੰਦੇ ਨੇ। ਔਰ ਫਿਰ ਗੁਰੂ ਜੀ ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਖੋਲ ਗਏ, ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਜਿਆ, ਇਹੋ ਬੇ ਸੰਸਾਰ ਤੁਮ ਦੇਖਦੇ ਹੋ, ਇਹੋ ਹਰ ਘਰ ਰੂਪ ਹੈ, ਹਰ ਰੂਪ ਨਦਰੀਆ, ਸਾਡੀ ਨਿਗਾ ਹੀ ਹੈ, ਇਹੀ ਨਿਗਾ ਅੱਖਾਂ ਦੇਖਦੀਆਂ ਨੇ, ਕਿਸੇ ਦੀ ਧੀ ਪੈਣ ਨੂੰ ਨਿਸ਼ਚਿਤ ਕਰਨਾ ਦੇਖਦੀਆਂ ਨੇ, ਅੱਖਾਂ ਉਹੀ ਨੇ, ਨਿਗਾ ਉਹੀ ਹੈ, ਪ੍ਰਕਿਰਿਆ ਕੋਈ, ਇਹੀ ਨਿਗਾ ਅੱਖਾਂ ਦੇਖਦੀਆਂ ਨੇ ਆਪਣੀ ਮਾਤਾ ਨੂੰ, ਉਹਨੂੰ ਕਿਸ ਢੰਗ ਨਾਲ ਦੇਖਦੀਆਂ ਨੇ, ਇਹੀ ਅੱਖਾਂ ਦੇਖਦੀਆਂ ਨੇ ਆਪਣੀ ਪੁੱਤਰੀ ਨੂੰ ਕਿਸ ਢੰਗ ਨਾਲ ਦੇਖਦੀਆਂ ਨੇ, ਇਹੋ ਹੀ ਅੱਖਾਂ ਦੇਖਦੇ ਨੇ ਆਪਣੀ ਭੈਣ ਨੂੰ ਕਿਸ ਢੰਗ ਨਾਲ ਦੇਖਦੀਆਂ ਨੇ, ਇਹੀ ਅੱਖਾਂ ਦੇਖਦੇ ਨੇ ਕਿਸੇ ਦੇ ਰੂਪ ਨੂੰ ਕਿਸ ਢੰਗ ਨਾਲ ਦੇਖਦੀਆਂ ਨੇ, ਬਸ ਨਿਗਾ ਦਾ ਬਦਲਾਓ ਹੈ। ਇਸੇ ਨੂੰ ਕਹਿੰਦੇ ਨੇ ਨਿਗਾ ਦਾ ਬਦਲਾਓ, ਸਾਡੀ ਨਿਗਾ ਚ ਅੰਮ੍ਰਿਤ ਆ ਗਿਆ, ਸਾਰੀ ਦੁਨੀਆਂ ਅੰਮ੍ਰਿਤ ਬਣ ਗਈ, ਸਾਡੀ ਨਿਗਾ ਬਦਲ ਗਈ, ਔਰ ਗੁਰੂ ਦੀ ਕਿਰਪਾ ਦੇ ਨਾਲ ਨਿਗਾ ਬਦਲ ਜਾਵੇ ਕਹਿਣ ਮਾਤਰ ਨੇ, ਜਿਨ੍ਹਾਂ ਚਿਰ ਨਿਗਾ ਬਦਲਦੀ ਨਹੀਂ ਉਹਨਾਂ ਚਿਰ ਤੇ ਗੁਰੂ ਮਹਾਰਾਜ ਕਹਿੰਦੇ ਠੀਕ ਹੈ। ਬਹੁਤ ਲੋਕ ਚੰਗੇ ਦਿਸਦੇ ਨੇ ਬੈਠੇ, ਮਾੜੇ ਨੇ, ਚੰਗੇ ਕੰਮ ਕਰਦੇ ਨੇ, ਮਾੜੇ ਨਹੀਂ ਕਰਦੇ, ਬਹੁਤ ਦੁਨੀਆਂ ਘੱਟ ਹੈ ਜਿਹੜੀ ਮਾੜੇ ਕੰਮ ਕਰਦੀ ਹੈ, ਬਹੁਤੇ ਨਹੀਂ ਕਰਦੇ, ਪਰ ਗੁਰੂ ਮਹਾਰਾਜ ਕਹਿੰਦੇ ਇਹੋ ਨਹੀਂ ਕਿ ਉਹ ਪਾਪਾਂ ਤੋਂ ਬਚੇ ਨੇ। ਫਿਰ ਗੁਰੂ ਮਹਾਰਾਜ ਨੇ ਬਾਣੀ ਪੜ੍ਹ ਪ੍ਰਤਾਪੀ ਰਾਗ ਦ੍ਰਿਸ਼ ਬਕਾਰੀ ਬੰਧਨ ਮੰਦ ਹੋ ਤਿਸਕੇ ਪਰ ਜਾਈ, ਪਾਪ ਪੁੰਨ ਕੀ ਸਾਧਨਾ ਜਾਣੇ ਭੁੱਲਾ ਪੈ ਅਜਾਈ। ਇਹ ਲੋਕਾਂ ਨੂੰ ਜ਼ੋਰ ਦਿੰਦਾ ਫਲਾਣਾ ਪਾਪੀ ਹੈ, ਫਲਾਣੇ ਨੇ ਉਹ ਕਰ ਲਿਆ, ਤਰੀਕੇ ਨੇ ਉਹ ਕਰ ਲਿਆ, ਪਰ ਗੱਲ ਇਹ ਹੈ ਕਿ ਤੇਰੀ ਨਿਗਾਹ ਬਦਲ ਗਈ, ਤੇਰੀ ਦ੍ਰਿਸ਼ਟੀ ਵਿੱਚ ਕਦੇ ਜੇ ਨਹੀਂ ਆਇਆ ਫਿਰ ਤੂੰ ਬ੍ਰਹਮ ਗਿਆਨੀ ਬਣ ਗਿਆ, ਵਿਗਿਆਨੀ ਬਣ ਗਿਆ, ਜੇ ਦ੍ਰਿਸ਼ਟੀ ਵਿੱਚ ਕਰਨਾ ਚਾਹੁੰਦੀ ਹੈ ਪਰ ਕਰਨ ਦੇ ਸਬੱਬ ਨੇ ਸਾਧਨ ਨਹੀਂ ਬਣਦੇ, ਫਿਰ ਤੂੰ ਅਜੇ ਕਰਨ ਯੋਗਾ ਨਹੀਂ ਹੈ, ਇਹਦਾ ਮਤਲਬ ਤੂੰ ਸੁਧਰਿਆ ਨਹੀਂ ਹੈ, ਅਜੇ ਪਾਪ ਤੋਂ ਨਹੀਂ ਬਚਿਆ ਹੈ, ਅਪਰਾਧ ਤੋਂ ਬਚ ਗਿਆ ਹੋਵੇਗਾ। ਦ੍ਰਿਸ਼ ਵਿਕਾਰੀ ਬੰਧਨ ਬੰਦ ਹੈ ਹੋ ਦਸਕੇ ਪਲੇ ਜਾਈ, ਗੁਰੂ ਮਹਾਰਾਜ ਜੀ ਕਹਿੰਦੇ ਕੋਈ ਐਸਾ ਗੁਰਮੁਖ ਪਿਆਰਾ ਹੋਵੇ ਦ੍ਰਿਸ਼ਟੀ ਚ ਅੰਮ੍ਰਿਤ ਹੋ ਜਾਏ, ਦ੍ਰਿਸ਼ਟੀ ਹੀ ਬਦਲ ਜਾਏ, ਐਸੀ ਬਣ ਜਾਏ ਦ੍ਰਿਸ਼ਟੀ, ਕੋਈ ਐਸਾ ਹੋਵੇ ਮੈਂ ਉਹ ਬਲਿਹਾਰੇ ਜਾਵਾਂ, ਕੁਰਬਾਨੇ ਜਾਵਾਂ, ਪ੍ਰੇਰਨੇ ਜਾਵਾਂ। ਸੋ ਇਹ ਸੰਸਾਰ ਸਾਰਾ ਨਿਰੰਕਾਰ ਦੀ ਜੋਤ ਹੈ, ਔਰ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਹੈ, ਜਿਹਦੇ ਸਾਡੀ ਨਿਗਾਹ ਬਦਲਵੇ ਨਾ, ਜਿਹੜਾ ਮਹਾਂਪੁਰਖਾਂ ਨੇ ਪਾਇਆ ਹੈ। ਕਿਤੇ ਸੰਤ ਬਾਬਾ ਸਿੰਘ ਨੂੰ ਪੁੱਛ ਲਿਆ ਕਿੱਥੋਂ ਪ੍ਰਾਪਤੀ ਕੀਤੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਂ, ਹੋਰ ਕਿੱਥੋਂ ਲੈਂਦਾ। ਔਰ ਬਾਬਾ ਨੰਦ ਸਿੰਘ ਨੂੰ ਪੁੱਛਿਆ ਮਹਾਰਾਜ ਇੰਨੀ ਇੰਨੀ ਦਾਤ, ਇੰਨੀ ਪ੍ਰਾਪਤੀ ਕਿੱਥੋਂ ਪ੍ਰਾਪਤ ਕਰ ਲਈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਚੋਂ। ਤੇ ਕਹਿੰਦੇ ਬਾਬਾ ਜੀ ਕੋਲ ਆਇਆ, ਕਹਿਣ ਲੱਗੇ ਜੀ ਮੈਂ ਤੇ ਪਾਠ ਬਹੁਤ ਕਰ ਲਿਆ, ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਚੋਂ, ਕਹਿੰਦੇ ਤੁਸੀਂ ਫਿਰ ਪ੍ਰਾਪਤੀ ਕਿਵੇਂ ਕੀਤੀ, ਕਹਿੰਦੇ ਮੈਂ ਇੱਕ ਪਾਠ ਕਰਿਆ ਗੁਰੂ ਗ੍ਰੰਥ ਸਾਹਿਬ ਦਾ, ਇੱਕੋ ਹੀ ਪਾਠ, ਕਹਿੰਦੇ ਹਾਂਜੀ ਇੱਕੋ ਹੀ ਪਾਠ ਕੀਤਾ, ਮੇਰਾ ਪਾਰ ਹੋ ਗਿਆ। ਉਹ ਕਹਿੰਦਾ ਮੈਂ ਤਾਂ ਜੀ ਕਈ ਸੈਂਕੜੇ ਪਾਠ ਕਰਦੇ, ਅੱਜ ਤੱਕ ਕੁਛ ਨਹੀਂ ਹੋਇਆ ਹੈ। ਕਹਿੰਦੇ ਬਸ ਫਿਰ ਤੂੰ ਪਾਠ ਕੀਤੇ ਹੋਣਗੇ, ਔਰ ਜਿਹੜੀ ਭਾਵਨਾ ਨਾਲ ਪਾਠ ਮੈਂ ਕੀਤਾ ਕਦੇ ਉਸ ਭਾਵਨਾ ਨਾਲ ਕਰ ਲੈਂਦਾ, ਤੂੰ ਕੁਲੀਆਂ ਕਰੇ ਗਿਆ, ਅੰਦਰ ਨੀ ਜਾਣ ਦਿੱਤਾ ਕੁਛ, ਬਾਹਰੋਂ ਬਾਹਰੋਂ ਪੜ੍ਹੀ ਗਿਆ। ਗੁਰਮੁਖ ਪਿਆਰ ਬਾਹਰੋਂ ਪੜ੍ਹਨ ਵਾਲੇ ਬਹੁਤ ਨੇ, ਬੜੇ ਪੜ੍ਹਦੇ ਨੇ, ਬੜੇ ਸੁਣਦੇ ਨੇ, ਫਿਰ ਤੁਸੀਂ ਇਹ ਪੱਕਾ ਯਕੀਨ ਕਰ ਲੋ ਕਿ ਜੇ ਅਜੇ ਮਨ ਸ਼ਾਂਤ ਨਹੀਂ ਆਈ, ਮਨ ਚੋਂ ਵਿਸ਼ੇ ਵਿਚਾਰ ਨਹੀਂ ਗਏ, ਅਜੇ ਸਾਡੇ ਅੰਦਰ ਬਾਣੀ ਨੇ ਪ੍ਰਵੇਸ਼ ਨਹੀਂ ਕੀਤਾ ਹੈ, ਮੂੰਹ ਮੂੰਹ ਕਦੀ ਪੜੀ ਗਏ, ਕਿਉਂਕਿ ਅੰਦਰ ਬਾਣੀ ਨੇ ਕੰਨਾਂ ਦੁਆਰਾ ਜਾਣਿਆ, ਮੂੰਹ ਦੁਆਰਾ ਨਹੀਂ। ਮੂੰਹ ਬਾਣੀ ਨੂੰ ਪ੍ਰਗਟ ਕਰ ਸਕਦਾ, ਪਰ ਅੰਦਰ ਭੇਜਣ ਵਾਸਤੇ ਕੰਨ ਹਨ। ਅਸੀਂ ਬਾਣੀ ਜੋ ਪੜ੍ਹਦੇ ਹਾਂ ਉਸ ਨੂੰ ਸੁਣੀਏ ਵੀ। ਅਸੀਂ ਰੋਜ਼ ਪੜ੍ਹਦੇ ਨੇ, ਬਹੁਤ ਸਾਰੇ ਬੰਦੇ ਕਹਿਣਗੇ ਧਿਆਨ ਕਿੱਥੇ ਧਰੀਏ, ਕਿਵੇਂ ਸਿਮਰਨ ਕਰੀਏ, ਗੁਰੂ ਸਾਹਿਬ ਨੇ ਕੋਈ ਹੋਰ ਕਰੀਏ। ਪਰ ਧਿਆਨ ਨਾਲ ਪੜ੍ਹੋ, ਰੋਜ਼ ਅਸੀਂ ਰਹਿ ਰਾਤ ਪੜ੍ਹਦੇ ਹਾਂ, ਅੰਤਰ ਗੁਰਿਆ ਅਰਾਧਨਾ, ਕਹਿੰਦੇ ਅੰਦਰ ਅਰਾਧਨਾ ਕਰੋ, ਅੰਤਰ ਗੁਰਿਆ ਅਰਾਧਨਾ ਜੇਬਾ ਜਪ ਗੁਰ ਨਾਓ। ਜੇਬਾ ਨਾਲ ਜਪਿਆ ਜਾਂਦਾ, ਅਰਾਧਨਾ ਹਿਰਦੇ ਚ ਹੁੰਦੀ ਹੈ। ਪਹਿਲਾਂ ਜਪਦਿਆਂ 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 ਅਰਾਧਨਾ ਬਣ ਜਾਂਦੀ ਹੈ, ਹਿਰਦਾ ਦੇ ਆਪ ਹੀ ਚੱਲ ਪੈਂਦੇ। ਮਹਾਰਾਜ ਯੁਕਤੀ ਦੱਸੀ ਹੈ, ਮਹਾਰਾਜ ਲਗੋਇਆ ਥੋੜਾ ਤਦੋਂ ਪੁੱਛ। ਨੇਤਰੀ ਸਤਗੁਰ ਵੇਖਣਾ ਸ੍ਰਵਣੀ ਸੁਣਨਾ ਗੁਰ ਨਾਓ। ਨੇਤਰਾਂ ਦੇ ਨਾਲ ਨਿਰੰਕਾਰ ਨੂੰ ਸਾਰੇ ਵਿਆਪ ਜਾਣਨਾ, ਸਾਰੀਆਂ ਜਗ੍ਹਾ ਤੇ ਵਿਆਪ ਕੇ ਮੇਰਾ ਪਰਮਾਤਮਾ ਸਾਰੀਆਂ ਜਗ੍ਹਾ ਤੇ ਵਿਆਪ ਗਏ। ਉਹ ਕਹਿੰਦੇ ਕਿਸੇ ਮਹਾਤਮਾ ਨੇ ਚੇਲੇ ਦੋ ਸੀ, ਗੱਡੀ ਦੇਣੀ ਸੀ, ਪਰ ਲੈਣ ਲੱਗਿਆ ਵੀ ਆਪਣੇ ਲੜਨ ਨਾ ਕਿਹੜਾ ਦਿਨ ਠੀਕ ਹੈ। ਉਹਨੇ ਮਹਾਤਮਾ ਨੇ ਡੁਕਤੀ ਖੇਡੀ, ਕਹਿੰਦੇ ਲੈ ਜਾ ਕਬੂਤਰ ਲੈ ਜਾਓ ਫੜਕੇ ਦੋ ਮੀਂਹ ਚੱਕ, ਕਹਿੰਦੇ ਇਹਨਾਂ ਨੂੰ ਮਾਰ ਕੇ ਲਿਆਓ, ਮਾਰੇ ਉੱਥੇ ਜਿੱਥੇ ਕੋਈ ਵੇਖਦਾ ਨਾ ਹੋਵੇ। ਇੱਕ ਤੇ ਪੰਜ ਮਿੰਟ ਜਾ ਕੇ ਕਹਿੰਦਾ ਮੈਂ ਤਾਂ ਜਾ ਕੇ ਥੋੜੇ ਦਿਨ ਬਾਅਦ ਹੀ ਆ ਗਿਆ। ਬਾਥਰੂਮ ਦਾ ਦਰਵਾਜ਼ਾ ਕੁੰਡੀ ਜਾਏ, ਕਹਿੰਦਾ ਕੌਣ ਦੇਖਦਾ, ਪਰ ਗੱਲ ਤੋੜਿਆ ਤੇ ਆ ਕੇ ਕਹਿੰਦਾ ਲਓ ਜੀ। ਔਰ ਦੂਜਾ ਚੇਲਾ ਤੇ ਦੋ ਤਜਵੇ ਨਾਲ ਉਹਨੇ ਮੁੱਕਿਆ। ਉਹਦੇ ਪਹਿਲਾ ਚੇਲਾ ਕਹਿੰਦਾ ਅਜੇ ਵੀ ਜਿਉਂਦਾ ਲਈ ਰਹਿੰਦਾ, ਕਹਿੰਦਾ ਹਾਂ ਇਸ ਤਰੀ, ਕਹਿੰਦੇ ਮੈਂ ਤਾਂ ਉਹਦੀ ਕਰਦਾ ਕੰਮ। ਕਹਿੰਦਾ ਠੀਕ ਹੈ। ਮਹਾਤਮਾ ਕਹਿੰਦਾ ਵੀ ਮੁੜਿਆ, ਕਹਿੰਦੇ ਹਾਂ ਲੱਗੀ, ਕਹਿੰਦੇ ਪਰ ਮਾਰਿਆ ਨੀ ਤਾਂ ਇਹ। ਕਹਿੰਦੇ ਜੀ ਆਪ ਜਿਹਾ ਬਚਨ ਸੀ ਹੁਕਮ ਸੀ ਜਿੱਥੇ ਕੋਈ ਨੀ ਵੇਖਦਾ, ਕਹਿੰਦੇ ਉੱਥੇ ਮਾਰਨਾ। ਕਹਿਣ ਲੱਗੇ ਫਿਰ ਕਹਿਣ ਲੱਗਿਆ ਜੀ ਮੈਂ ਬੜੀਆਂ ਥਾਵਾਂ ਤੇ ਗਿਆ, ਪਹਾੜਾਂ ਦੀਆਂ ਕੰਧਰਾਂ ਚ ਗਿਆ, ਜੰਗਲਾਂ ਚ ਗਿਆ, ਬੇਲਿਆਂ ਚ ਗਿਆ, ਜਿੱਥੇ ਕੋਈ ਪਤਾ ਨੀ ਗਿਆ। ਕਹਿੰਦੇ ਪਹਿਲੀ ਗੱਲ ਤੇ ਤੁਸੀਂ ਕਹਿੰਦੇ ਕੋਈ ਨਾ ਵੇਖਦਾ, ਕਹਿੰਦਾ ਮੈਂ ਵੇਖਦਾ ਸੀ, ਇਹ ਮੈਨੂੰ ਵੇਖਦਾ ਸੀ। ਤੁਹਾਡਾ ਬਚਨ ਸੀ ਜਿੱਥੇ ਕੋਈ ਨਾ ਵੇਖਦਾ ਹੋਵੇ, ਇਹ ਮੈਨੂੰ ਵੇਖਦਾ ਸੀ, ਮੈਂ ਇਹਨੂੰ ਵੇਖਦਾ ਸੀ, ਮਾਰਾ ਕਿਵੇਂ ਤੁਸੀਂ ਬਚਨੇ ਇਹਦਾ ਕੀਤਾ ਜਿੱਥੇ ਕਿ ਮੈਨੂੰ ਕਦੇ ਐਸੀ ਗੱਲ ਨਾ ਕਰੇ। ਤੇ ਫਿਰ ਕਹਿੰਦੇ ਦੂਜੀ ਗੱਲ ਹੈ ਸਤਿਗੁਰੂ ਜੀ, ਗੁਰੂ ਜੀ ਤੁਸੀਂ ਆਪ ਕਹਿੰਦੇ ਹੋ ਕਿ ਨਿਰੰਕਾਰ ਸਾਰਿਆਂ ਨੂੰ ਵੇਖਦਾ, ਸਾਰੇ ਵਿਆਪਕ ਹੈ, ਉਹ ਸਾਰੀਆਂ ਜਗ੍ਹਾ ਤੇ ਹੈ, ਜਿਵੇਂ ਗੁਰਬਾਣੀ ਵੀ ਕਹਿੰਦੀ ਹੈ। ਕਹਿੰਦੇ ਆਪ ਪਤਨ ਵਿੱਚ ਮੰਦਰ ਭੰਨਦਾ, ਕਲ ਚੋਰੀ ਘਰ ਆਵੇ, ਬੜੇ ਬੜੇ ਲੋਕਾਂ ਦੇ ਦਰਵਾਜ਼ੇ ਤੋੜ ਲੈਂਦਾ, ਚੋਰੀਆਂ ਕਰਦਾ, ਅੰਧੇਰੀ ਰਾਤਾਂ ਚ ਅੱਗੋਂ ਦੇਖੇ, ਪਿੱਛੋਂ ਦੇਖੇ, ਅਗਲਾ ਪਾਸਾ ਦੇਖ ਲੈਂਦਾ, ਪਿਛਲਾ ਪਾਸਾ ਦੇਖ ਲੈਂਦਾ, ਕੋਈ ਨੀ ਦੇਖਦਾ। ਕਹਿੰਦੇ ਤੁਰਤੇ ਕਹਾਂ ਲਿਖਵਾ, ਤੁਰਤੇ ਕਹਾਂ ਪਰ ਤੁਹਾਥੋਂ ਕੌਣ ਲੁਕੋਏਗਾ, ਪਰਮਾਤਮਾ ਤਾਂ ਦੇਖਦਾ। ਫਿਰ ਮਹਾਰਾਜ ਤੁਸੀਂ ਕਹਿੰਦੇ ਸਾਰੇ ਵਿਆਪਕ ਹੈ, ਮੈਂ ਕਿੱਥੇ ਜਾਵਾਂ, ਜਿੱਥੇ ਵੀ ਦੇਖਾਂ ਉਹ ਵਿਆਪਕ ਹੈ ਸਾਰੇ। ਕਹਿੰਦੇ ਸ਼ਾਬਾਸ਼, ਤੂੰ ਪਾਸ ਹੋ ਗਿਆ। ਇਸ ਕਰਕੇ ਉਹ ਪਰਮਾਤਮਾ ਸਾਰੀਆਂ ਘਟਾਂ ਵਿੱਚ ਹੈ, ਸਾਰੀਆਂ ਜਗ੍ਹਾ ਤੇ ਵਿਆਪਕ ਹੈ ਸ੍ਰਵਣੀ। ਫਿਰ ਐਸਾ ਕਰਨਾ ਨੇਤਰੀ ਸਤਿਗੁਰ ਵੇਖਣਾ, ਨੇਤਰਾਂ ਨੇ ਵੇਖਣਾ ਕੀ ਹੈ, ਉਹਨੂੰ ਸਾਰੇ ਰਮਿਆ ਹੋਇਆ ਜਾਣਨਾ, ਮੇਰੇ ਆਲੇ ਦੁਆਲੇ, ਮੇਰੇ ਅੰਦਰ ਬਾਹਰ, ਹੇਠਾਂ ਉੱਤੇ, ਮੱਛੀ ਜਿਵੇਂ ਪਾਣੀ ਚ ਹੈ, ਉਹ ਸਾਰੇ ਮੈਂ ਉਹਦੇ ਵਿੱਚ ਹਾਂ। ਤੂੰ ਮੇਰੇ ਆਲੇ ਦੁਆਲੇ, ਤੂੰ ਮੇਰਾ ਇਲਾਕਾ, ਸਭ ਲਈ ਥਾਈ ਤਾਪੋ ਕਿਹਾ ਕਾੜਾ ਦੀਓ, ਹੇ ਵਾਹਿਗੁਰੂ ਮੇਰੀਆਂ ਸਾਰੀਆਂ ਜਗ੍ਹਾ ਤੇ ਤੂੰ ਰੱਖਾ। ਫਿਰ ਕੀ ਚਾਹੋ, ਫਿਰ ਦਰਬਾਰਾ ਰਾਮ ਕਾਰ, ਸਾਰੇ ਪਾਸੇ ਰਾਮ ਦੀ ਕਾਰ ਹੈ, ਉਹਦੇ ਵਿੱਚ ਰਹਿ ਰਹੇ, ਫਿਰ ਦੁੱਖ ਕਿੱਥੋਂ ਲੱਗੇਗਾ। ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਓ। ਕਹਿੰਦੇ ਕੰਨਾਂ ਦੇ ਨਾਲ ਸੁਣਨਾ ਵੀ ਹੈ, ਅਸੀਂ ਸੁਣਦੇ ਨੀ ਆਉਂਦੇ, ਬੋਲ ਲੈਂਦੇ, ਬੋਲਣ ਦਾ ਸਾਰਾ ਨੂੰ ਮੈਂ ਵੀ ਬੋਲਦਾ, ਉਹ ਵੀ ਬੋਲੇ, ਪਰ ਸੁਣਦੇ ਨਹੀਂ, ਸੁਣਨਾ ਬੜਾ ਔਖਾ। ਸ੍ਰਵਣੀ ਸੁਣਨਾ ਗੁਰ ਨਾਓ, ਫਿਰ ਸਤਿਗੁਰ ਦਿੱਤੀ ਰੱਤਿਆ, ਫਿਰ ਸਤਿਗੁਰ ਦੇ ਨਾਲ ਰੱਤਿਆ, ਪ੍ਰੇਮ ਦੇ ਵਿੱਚ ਰੰਗਿਆ ਹੋਵੇ ਗੁਰੂ ਦੇ ਨਾਲ, ਕਿਤੇ ਪ੍ਰੇਮ ਨਾਲ ਗੁਰੂ ਦੀ ਸੇਵਾ ਕਰਨਾ, ਪ੍ਰੇਮ ਦੇ ਨਾਲ ਗੁਰੂ ਦੇ ਪ੍ਰੇਮ ਚ ਰੰਗਿਆ ਹੋਵੇ। ਮੈਂ ਫਿਰ ਪਹਿਲੇ ਬੇਨਤੀ ਕਰਾਂਗੇ, ਗੁਰੂ ਕੀ ਹੈ, ਗੁਰੂ ਦਾ ਸ਼ਬਦ ਗੁਰੂ ਹੈ, ਗੁਰੂ ਦੇ ਸ਼ਬਦ ਚ ਰੰਗ ਚੜ ਜਾਵੇ, ਬਾਣੀ ਦਾ ਰੰਗ ਚੜ ਜਾਵੇ, ਔਰ ਬਾਣੀ ਪ੍ਰੇਮ ਨਾਲ ਬੜੇ ਪ੍ਰੇਮ ਨਾਲ ਸੁਣੇ, ਐਸਾ ਰੰਗਿਆ ਜਾਵੇ। ਬੰਦਾ ਚੱਟੀ ਜੋ ਭਰੇ ਵੇਖਦੇ ਪਾਠੀਆਂ ਦੀ ਜਾਣ ਕਰਕੇ ਦੀ, ਤੂੰ ਪਹਿਲਾਂ ਲੇਟ ਕਿਉਂ ਆਇਆ, ਫਾਇਦਾ ਦਿੱਤਾ ਮੈਂ ਜੇ ਦੋ ਦਸ ਮਿੰਟ ਵੱਧ ਪੜ ਗਿਆ ਫਿਰ ਕੀ ਹੋ ਗਿਆ। ਤੇ ਦੂਜਾ ਕਹੇਗਾ ਘੜੀਏ ਦੇ ਫਰਕ ਪਾਉਣੇ, ਦਸ ਮਿੰਟ ਜਿਹੜੇ ਨੇ ਆਉਣੇ ਪਿੱਛੇ ਕਰੀ ਹੋਏ, ਜਿਹੜੇ ਪਹਿਲਾਂ ਬੜੇ ਦਸ ਮਿੰਟ, ਵੀਹ ਮਿੰਟਾਂ ਫਰਕ ਘੜੀ ਆਉਂਦਾ, ਮੇਰੀ ਘੜੀ ਤੇ ਪੂਰੇ ਹੋ ਗਿਆ ਟਾਈਮ, ਕਿਉਂ ਨੀ ਆਇਆ। ਇਉਂ ਨੀ ਕਰਦੇ ਕਿ ਮੈਨੂੰ ਚਾਰ ਘੰਟ ਲੱਗ ਜਾਂਦੇ, ਹੋਰ ਛੇ ਘੰਟ ਲੱਗ ਜਾਂਦੇ, ਜੇ ਪ੍ਰੇਮ ਨਾਲ ਲੜਾਈ ਉਲਟ ਹੋ ਜਾਏਗੀ। ਉਹ ਕਹੇਗਾ ਕੋਈ ਤੂੰ ਆਰਾਮ ਕਰਨਾ ਨੀ ਪੜ੍ਹਨ ਦੇ, ਕੋਈ ਗੱਲ ਨੀ, ਮੈਂ ਚਾਰ ਘੰਟੇ ਲਾਵਾਂਗਾ। ਬਾਣੀ ਪੜ੍ਹਦੇ ਆ ਤਿੰਨ ਚਾਰ ਘੰਟੇ ਨਾਲ ਕਿੰਨਾ ਕੁ ਖਤਮ ਹੋ ਗਿਆ। ਕਹਿ ਰਹੇ ਜੇ ਪ੍ਰੇਮ ਹੋਵੇ ਘੰਟਿਆਂ ਦਾ ਪਤਾ ਲੱਗੇ ਕਿਤੇ, ਸਮੇਂ ਦਾ ਪਤਾ ਲੱਗੇ ਕਿਤੇ, ਕਿਉਂਕਿ ਖਾਣਾ ਪੂਰਤੀ ਹੈ ਪ੍ਰਭੂ ਇਹ ਟਾਈਮ ਪੂਰੀ ਜਾਣਾ ਹਰ ਲੰਘ ਤੇ ਲੱਗ ਜਾਵੇ। ਟੀਵੀ ਤੇ ਦੇਖਣ ਲੱਗਿਆ ਕੋਈ ਡਰਾਮਾ ਆ ਜਾਵੇ ਕੋਈ ਫਿਲਮ ਆ ਜਾਏ ਨਾ, ਛੇ ਘੰਟੇ ਵੀ ਲੱਗਣਗੇ ਥੋੜੇ ਜਿਹੇ ਹੀ। ਮੈਂ ਕਨੇਡਾ ਗਿਆ ਇੱਕ ਪ੍ਰੋਗਰਾਮ, ਮੈਂ ਸ਼ਾਮ ਨੂੰ ਗਿਆ ਉਹ ਟੀਵੀ ਦੇਖ ਲਿਆ ਕੋਈ ਪ੍ਰੋਗਰਾਮ ਚੱਲ ਰਿਹਾ ਸੀ, ਮੈਂ ਤੜਕੇ ਉੱਠਿਆ 4 ਵਜੇ ਆਦੀਆਂ ਦੇਖੀ ਜਾਂਦਾ, ਮੈਂ ਸੌ ਗਏ ਸੀ ਕਹਿੰਦੇ ਨਾਮ ਇੱਥੇ ਹੀ ਆਈ, ਪਰ ਮੈਂ ਨੇਤਰੇ ਨੂੰ ਕਰਕੇ 6 ਵਜੇ ਅਜੇ ਦੇਖੀ ਜਾਂਦੇ ਨੇ। ਮੈਂ ਕਿਹਾ ਆਪ ਤੋਂ ਵੀ ਤੁਹਾਡੇ ਕਹਿੰਦਾ, ਕਹਿਣ ਲੱਗੇ ਜੀ ਇਹ ਪ੍ਰੋਗਰਾਮ ਬੜਾ ਦਿਲਚਸਪ ਹੈ, ਦੇਖੋ ਤਾਂ ਬਾਜੀ ਆ ਕੇ ਦੇਖੋ ਤਾਂ ਗੇਮ ਚੱਲ ਰਹੀ ਹੈ, ਕਿੱਥੇ ਅਜੇ ਕੋਈ ਜਿੱਤ ਹਾਰ ਹੋਈ ਨਹੀਂ ਹੈ। ਮੈਂ ਕਿਹਾ ਉਹਨਾਂ ਦੀ ਜਿੱਤ ਹਾਰ ਹੋਈ ਨਾ ਹੋਵੇ, ਉਹ ਜਿੱਤ ਵੀ ਜਾਣਗੇ ਹਾਰ ਵੀ ਜਾਣਗੇ, ਨਾ ਅਜੇ ਕੋਈ ਜਿੱਤ ਕਰੇ ਹਾਰ, ਤੁਸੀਂ ਆਪਣਾ ਜੀਵਨ ਹਾਰੀ ਜਾ ਰਹੇ ਹੋ, ਕਿਸੇ ਜਿੱਤ ਹੋਵੇ ਕਿਸੇ ਹਾਰ ਹੋਵੇ, ਇਹ ਕਦ ਜਿੱਤ ਹਾਰ, ਅੱਜ ਚੀਜ਼ ਜਿੱਤੂ ਕੱਲ ਨੂੰ ਹਾਰ ਜੂ, ਕੱਲ ਨੂੰ ਹਾਰ ਦੀ ਪਰਸੋਂ ਜਿੱਤੂਗੀ, ਇਹਦਾ ਕੀ ਹੈ ਜਿੱਤ ਹਾਰ ਹੁੰਦੀਆਂ ਰਹਿਣਗੀ। ਸਾਰੀ ਰਾਤ ਇਹ ਗਵਾ ਲਈ ਹੈ ਤੁਸੀਂ, ਸਾਰੀ ਸਾਰੀ ਰਾਤ ਪਤਾ ਨਹੀਂ ਲੱਗਿਆ 12 ਘੰਟੇ ਲੰਘ ਗਏ, ਪਤਾ ਨਹੀਂ ਲੱਗਿਆ ਕਿਤੇ ਗੁਰਬਾਣੀ ਸੁਣਦੇ 12 ਘੰਟੇ ਲੰਘ ਗਏ, ਖੜਦੇ ਕੁੜਦੇ ਭਰਦੇ ਨਾ ਨਾ ਤੂਫਾਨ ਖੜਾ ਹੋ ਜਾਏਗਾ। ਕੋਈ ਗੰਦੇ ਗੀਤ ਗਾਉਣ ਵਾਲਾ 3 ਘੰਟਿਆਂ ਦੇ ਪੈਸੇ ਲੈ ਕੇ ਆਵੇ ਨਾ, ਮੈਂ 3 ਲੱਖ ਲਊਂਗਾ 6 ਲੱਖ ਲਊਂਗਾ, ਤੇ 3 ਘੰਟਿਆਂ ਤੋਂ 15 ਮਿੰਟ ਟੁੱਟੇ ਲਾ ਦੇ, ਸਾਰੇ ਪ੍ਰਸੰਸਾ ਕਰਨਗੇ। ਜੇ 1/2 ਘੰਟਾ ਉੱਤੇ ਤਾਂ ਪ੍ਰਸੰਸਾ ਕਰਨਗੇ, ਦੇਖਿਆ ਬੜਾ ਚੰਗਾ ਬੰਦਾ ਵਿਚਾਰੇ, ਦੇਖਿਆ 1/2 ਘੰਟਾ ਵੱਧ ਲਿਆ, ਦੇਖਿਆ ਫਿਰ 5-5 ਦੇ 10-10 ਦੇ 20-20 ਦੇ ਪਾਉਣ ਫੇਰ ਮਾਰ ਮੁਟਾ ਸੁਣ ਵਾਲੇ ਦੇ ਕਰਦਾਂਤੇ ਨੀ। ਤੇ ਕਹਿੰਦੇ ਕਥਾ ਕੀਰਤਨ ਵਾਲਾ 5 ਮਿੰਟ ਉੱਤੇ ਲਾ ਦੇ ਨਾ, ਸਾਰੇ 12 ਘੰਟੇ ਜਾਣਗੇ, ਇਹ ਅਗਲੇ ਦਿਨ ਪਿੰਡ ਹੀ ਛੱਡਦੇ ਜੀ। ਤਾਂ ਕਹਿੰਦਾ ਪੈਸੇ ਦੇ ਬਾਰੇ ਕਰਦੇ ਨੇ, ਪੈਸੇ ਖੁੱਲਦੇ ਵੀ ਨਹੀਂ, ਕੋਈ ਮੰਗਦੇ ਵਾਂਗੂ ਧਰਨਾ ਪੈਸਾ, ਕੋਈ ਜੇ ਮੰਗਦੇ ਸੀ ਬਾਅਦ ਉੱਥੇ ਪਾ ਦਿੰਦੇ ਆ, ਕੌਣ ਪਾਤਾ, ਉਸਦਾ ਵੀ ਸਾਨ ਕਰਨਗੇ। ਪਰ ਜੇ 15-20 ਮਿੰਟ ਉੱਤੇ ਲੱਗ ਜਾਏ ਤੂਫਾਨ ਕਿਹੜਾ ਹੋ ਜਾਏਗਾ, ਇਹ ਤੁਸੀਂ ਭਾਈ ਤੂਫਾਨ ਦੇਖਿਆ ਕਰੋ, ਟਾਈਮ ਨਹੀਂ ਦੇਖਿਆ ਕਰੋ, ਕਿਤੇ ਅਸੀਂ ਜਾਣਾ ਸੀ ਅਸੀਂ ਆਉਣਾ ਸੀ, ਬਾਣੀ ਸੁਣ ਗਿਆ 10-15 ਮਿੰਟ ਵੱਧ ਲਾ ਕੇ, ਬੜੀ ਸਾਰਿਆਂ ਦੀ ਔਖਾ ਹੋ ਜਾਏਗਾ। ਔਰ ਉਹ ਗੰਦੇ ਗੀਤਾਂ ਵਾਲਾ ਕਿਤੇ ਘੰਟਾ ਵੱਧ ਲਾ ਦੇ ਨਾ, ਫਿਰ ਤੇ ਸਾਰਿਆਂ ਦੇ ਰੋ ਕਦੇ ਖੜੇ ਹੋ ਜਾਣਗੇ, ਲੋਕ ਕਦੇ ਬੜਾ ਬਾਈ ਬੜਾ ਗੁਰੂ ਪਿਆਰਾ ਤੇ ਬਹੁਤ ਹੀ ਚੰਗਾ ਬੰਦਾ, ਗਾਹਾਂ ਨੂੰ ਇਸੇ ਨੂੰ ਘਰਾਂ ਨੀ ਪਾਉਂਦੇ 10 ਰੁਪਏ ਵੱਧੇ ਜੀ ਦੇ ਜੀ, ਇਹਦਾ 3 ਦਿਨਾਂ 4 ਘੰਟੇ ਸਾਨੂੰ ਬੰਦ ਸੁਣਾ ਕੇ ਗਏ, ਇਹ ਤੇ ਸਾਡੀ ਹਾਲਤ ਹੈ, ਸਾਡਾ 3 ਕਿੱਥੇ। ਫਿਰ ਭਾਵਦੇ ਆ ਕਿ ਗੁਰੂ ਕੋਲੋਂ ਸਾਨੂੰ ਮਿਲਿਆ ਕਿਉਂ ਕੁਛ, ਗਿਹੜਾ ਗੁਰੂ ਤੇ ਬੜੇ ਇੱਥੇ ਲੋਕ ਮਿਲਦੇ ਨੇ, ਗਿਹੜਾ ਗੁਰੂ ਤੇ ਗੁਰੂ ਪਿਆਰੇ ਹੋ, ਸਿਆਲ ਸਾਡੀ ਐਸੀ ਹੋਈ ਹੋਈ ਹੈ, ਇਸ ਕਰਕੇ ਸਾਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਗੁਰੂ ਦਾ ਪ੍ਰੇਮ ਹੋਵੇ ਜਿੱਥੇ, ਪ੍ਰੇਮ ਜਿੱਥੇ ਗੁਰੂ ਦਾ ਪ੍ਰੇਮ ਜਿਸਦੇ ਮਨ ਵਿੱਚ ਆ ਗਿਆ ਨਾ, ਔਰ ਉਸ ਨੂੰ ਕਦੇ ਵੀ ਕੋਈ ਦੁੱਖ ਨਹੀਂ ਲੱਗੇਗਾ, ਕਲੇਸ਼ ਨਹੀਂ ਹੋਏਗਾ, ਔਰ ਉਹ ਸਾਰਿਆਂ ਦੁੱਖਾਂ ਤੋਂ ਬਚੇਗਾ। ਮਹਾਰਾਜ ਜੀ ਐਵੇਂ ਨਹੀਂ ਕਿਹਾ ਕਿਤੇ, ਮਹਾਰਾਜ ਜੀ ਕਵਿਤਾ ਦੀ ਕਹਾਣੀ ਨਹੀਂ ਹੈ, ਮਹਾਰਾਜ ਨੇ ਕਹਿਤਾ ਸੁਣਿਆ ਦੂਪ ਪਾਪ ਕਾ ਨਾਸ, ਇਹ ਬਾਣੀ ਸੁਣਨ ਦੇ ਨਾਲ ਦੁੱਖ ਵੀ ਸੜ ਜਾਂਦੇ ਨੇ, ਪਾਪ ਵੀ ਸੜ ਜਾਂਦੇ ਨੇ, ਔਰ ਪੱਕੇ ਸੜ ਜਾਂਦੇ। ਐਸਾ ਨਹੀਂ, ਕਈ ਐਸੇ ਵੀ ਸਾਨੂੰ ਗਿਆਨੀ ਮਿਲਦੇ ਨੇ ਕਹਿੰਦੇ ਨਹੀਂ ਮਨ ਤਾਂ ਦੁੱਖ ਦੂਰ ਹੁੰਦਾ, ਤਨ ਕਰਕੇ ਤਾਂ ਦੁੱਖ ਹੋ ਹੀ ਕਰਦਾ ਬੰਦਾ, ਬਿਲਕੁਲ ਨਹੀਂ। ਗੁਰਬਾਣੀ ਕਹਿੰਦੀ ਹੈ ਪ੍ਰਥਮੇ ਵਿਟਿਆ ਤਨ ਕਾ ਦੁੱਖ, ਮਹਾਰਾਜ ਕਹਿੰਦੇ ਜੇ ਤਨ ਦਾ ਦੁੱਖ ਦੂਰ ਨਹੀਂ ਮਨ ਸਵਾਹ ਮਿਲੇਗਾ, ਜੇ ਤਨ ਦੇ ਦੁਖੀ ਹੈ ਬੰਦੇ ਨੇ ਬੁਖਾਰ ਚੜ੍ਹੇ ਹੁੰਦੇ ਅਸੀਂ ਪਾਣੀ ਪੜੇਗਾ, ਜੇ ਤਨ ਦਾ ਦੁੱਖ ਹੈ ਮਨ ਕਰਕੇ ਠੀਕ ਹੈ। ਕਹਿੰਦੇ ਪਹਿਲਾਂ ਤਨ ਦਾ ਦੁੱਖ ਮਿਟੇਗਾ, ਮਹਾਰਾਜ ਕਹਿੰਦੇ ਪ੍ਰਥਮੇ ਵਿਟਿਆ ਤਨ ਕਾ ਦੁੱਖ, ਮਨ ਸਗਲ ਕਾ ਹੋਗਾ ਸੁੱਖ, ਕਹਿੰਦੇ ਫਿਰ ਸਾਰੇ ਮਨ ਨੂੰ ਸੁਖੀ ਕਰ ਗਿਆ, ਬਸ ਇਹ ਸਿਰ ਸੁਖੀ ਕਰ ਸਕਦਾ ਸਮਾਂ, ਪਹਿਲਾਂ ਤਨ ਨੂੰ ਠੀਕ ਕਰੇਗੀ। ਜਦੋਂ ਅਸੀਂ ਪਰਮਾਤਮਾ ਨਾਲ ਜੁੜਦੇ ਜਾਵਾਂਗੇ, ਪਹਿਲਾਂ ਤਨ ਠੀਕ ਹੋਏਗਾ ਔਰ ਫਿਰ ਮਨ ਠੀਕ ਹੋਏਗਾ। ਸਰ ਜੇ ਤਨ ਦੁਖੀ ਹੈ ਮਨ ਲੱਗੇ ਨਹੀਂ ਸਕਦਾ, ਬਲਕਿ ਐਸਾ ਤਨ ਨੂੰ ਐਸਾ ਬਣਾ ਦੇਵੇਗਾ, ਤਨ ਨੂੰ ਐਸਾ ਬਣਾ ਦੇਵੇਗਾ, ਪਰਮਾਤਮਾ ਦਾ ਨਾਮ ਐਸਾ ਬਣਾ ਦੇਵੇਗਾ ਕਿ ਤਨ ਦੇ ਟੁਕੜੇ ਟੁਕੜੇ ਵੀ ਕਰਦੇ ਦੁੱਖ ਨਹੀਂ ਲੱਗੇਗਾ, ਐਸਾ ਤਨ ਬਣਾ। ਐਸਾ ਹੈ ਪਰਮਾਤਮਾ ਦਾ ਨਾਮ ਜੋ ਹੈ। ਸੋ ਗੁਰੂ ਪਿਆਰੋ, ਇਸ ਕਰਕੇ ਅਸੀਂ ਸਰਧਾ ਦੀ ਭਾਵਨਾ ਦੇ ਨਾਲ ਸੁਣੀਏ ਤਾਂ, ਸੋ ਇਹਦੀ ਇੱਕ ਬੇਨਤੀ ਪ੍ਰਵਾਨ ਕਰਦੇ, ਸਮਾਂ ਹੋ ਗਿਆ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪੜ੍ਹਦੇ ਸੁਣਦੇ ਸਵਰਥ ਲਾ ਜੇ ਤੁਹਾਨੂੰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪਰ ਵਿਆਪਕ।